सत्नाम कर्ता पुरुष निर्भय निर्वैर अकाल मूरत अजूनी सैपं गुरुप्रसाद जप आदि सच जुगाद सच खैती सच नानक खुशी पी सच विसर नाही दातार अपना नाम देव गुण गावा दिन रात नानक चाहे हो तेरी पना खुदाए तू बख्शंदगी शेख फरीदा खैर दीजा बंदगी करता तू मेरा जजमान एक दखना हों तह पै मांगो देवो अपना नाम कुदरत कीम ना जानी है वड्डा वे परवाह कर बंदे तू बंदगी जिचर घट मैं साहा कर बंदे तू बंदगी जिचर घट मैं साहा सो कहो टल गुर सेविया तैनिस सहज सो पाए दर्शन परसे गुरु कै जन्म मरण दुख जाए दर्शन परसे गुरु कै जन्म मरण दुख जाए सतनाम धन वाहे गुरु साहिब जीओ पंच परवान पंच प्रधान पंचे पावह दरगह मान पंच परवान पंच प्रधान पंचे पावह दरगह मान पंचे सोह दर राजान पंचा का गुर एक त्यान पंचे सो है दर राजान पंचा का गुर एक त्यान वाहिगुरु जी का खालसा वाहिगुरु जी की फतेह। परम सम्मान योग परमेश्वर जी का हिरदा स्वरूप सतगुरु साहिब श्री गुरु ग्रंथ साहिब महाराज जी दे पावन पवित्र हजूरी अंदर सुभाईमान हुए बैठे गुरमुख प्यारे सतसंगी जनों अज हजूर दे चरणों विच हर बुधवार जो विशेष दीवान सजदे ने उस दे संबंध विच आप गुरदेव दे चरणों विच इकत्र हुए हो। आप नूं उस प्यारे परमेश्वर जी दी इलाही गुरबाणी दा कीर्तन गुरु सवारियां ने सरवण कराया। आओ सतगुरु दी कृपा दे नाल आपां अज मन्ना पावन मुख द्वार तो अगलेरी पौड़ी आरंभ कीती है। सतगुरु गुरु नानक साहिब जी दी ए पावन पवित्र पौड़ी कुछ लंबेरी है ते नाले इस विच कुछ वक् वक् विषय ने जिन्हां दी विचार आपां ने करनी है। आओ जितने बचन आपने खून सरवण कीते ने इस पौड़ी दे हजूर दे इन्हां पावन पवित्र बचना दी विचार गुरु बख्श दे नाल आपां आरंभ करिए। साहिब सतगुरु गुरु नानक देव महाराज आप बख्श कृपा करो मेर दे घर विच आके हिरदे नूं टिका बख्शो। अपने पवित्र बचना दी विचार नरोल अपनी पावन पवित्र बाणी गुरमत विच प्रेम नाल भिज के करन दी सूझ बख्श दियो। करो कृपा साध संगत जी प्यार अदब दे नाल उचारण करो जी सतनाम श्री वाहे गुरु जी। करो मेहर गुरमुखो फिर उचारण करो जी सतनाम श्री वाहे गुरु जी। सतगुरु गुरु नानक साहिब महाराज जी ने जितनी विचार आपां जपजी साहिब दी पौड़ियां दी कर चुके हैं हजूर ने इस बाणी नूं बड़े तरतीब दे नाल कृपा करके उचारण कीता। सतगुरु दे पहले बचन आपां ए विचारे सन जदों जपजी साहिब आरंभ कीता सी कि ओ परमेश्वर एक है। फिर उस दे गुणां नूं गुरदेव ने बयान कीता। फिर उस दी प्राप्ति दा साधन दस्या भी गुर प्रसाद। फिर ओ एको अंकार जिहड़ा इक परिपूर्ण परमात्मा है ओ कदों तों है। ते साहिब ने फिर बाणी विच किया प्यारिया ओ जदों कुछ भी नहीं सी बनिया ओ धरती दे आद तों भी सच्चे ओ जुगां ते पहलां भी सच्चा है हुण भी सच्चे आउण वाले समें विच भी उहने सच्चे रहिण। फिर गुरदेव ने बचन कीता जे कूड़ दी कंध तोड़नी ते तैनू ओदी हुकम विच तैनू ओदी रजा विच रहना पएगा। ध्यान देना अज गल पंच दी साहिब ने कीती। कहन लगे पहला सबक गुरदेव ने पढ़ाया कि हुकम रजाई चलना नानक लिखिया नाल जे कूड़ दी पाल तोड़नी। फिर साहिब कहन लगे देख ओदे हुकम अंदर सारे ने ते जिन्हां ने ओदे हुकम नूं कुछ थोड़ा बहुत जान लिया ते ओदे हुकम विच ओनूं गाउंदे पए ने। पहला हुकम रजाई दी गल कीती। फिर साहिब ने कहा लोक ओनूं गाउंदे पए ने गावै को तान होवै किसै तान। साहिब ने कहा फिर गाउण तो बाद सुन के प्रेम भी करदे ने गावियै सुणियै मन रखियै भाओ। ते तीजी अवस्था दी गल कीती हुकम मन्निया गाया, फिर उन्हें सुनिया, उन्हें प्रेम किया, फिर गुरुदेव ने चार पौड़ियां सुनिया दिया दर्ज कर दिया। जेड़े परमेश्वर दे नाम नू इकाग्रता नाल सुनदे ने उन्हां दे रुतबे किन्ने कु उचे ने। फिर गुरुदेव ने एक पौड़ी मन्ने दी, तीन पौड़ियां मन्ने दियां उचारियां कि जेड़ा मन लैंदा उहदी अवस्था की है, ते जे होर मन लैणगे ते उन्हां ते की कृपा वापरेगी, की बख्शिश होवेगी। साहब ने कहा जिन्हां ने सुन लिया है, इकाग्रता नाल सुन के गुरु के बचन मन लए ने, मनन तो बाद मन लो कि उन्हां मन बच क्रम करके गुरु दे बचना नू जीवन विच कमा लिया है, फिर साहब कहिंदे ने उन्हां दे हिरदे विच नाम टिकिया है, ते ओ गुरमुख जिहड़े सुन रहे सन मन रहे सन ओह हुण पंच बन गए। इत्थे पंच दा अर्थ गुरमुख जाने। गुरु ग्रंथ साहिब जी दी बाणी ने पंच शब्द दे बारे बेअंत बचन कीते ने। मैं संखेप विच अर्ज कर दिया, सतगुरु ने पंच शब्द मुखी वास्ते भी वरते, जिवें अज आपां पढ़ना है कि पंच परवान पंच प्रधान। सतगुरु ने पंच शब्द जेड़ा पंच वकारा वास्ते भी वरते है। हजूर ने बाणी विच पंच शब्द जेड़ा ए पंज तरह दियां आवाजां जेड़े पंच तरह दे अनहद वाजे वजदे ने उहनां दा जिक्र भी कीता है। सतगुरु ने पंच शब्द जेड़ा नगर दे मुखी वास्ते भी वरते है। गुरदेव ने पंच शब्द पंजां वकारां तो इलावा पंज विषयां दे संबंध विच भी वरते है। पंजां तत्तां दा भी जिक्र पंच शब्द विच कीता है। सतगुरु दी बाणी विच पढ़ने आ हजूर किन्ने ने अवर पंच हम एक जना क्यों राखों घर बार मना, उते शब्द पंच वरते है। इथे पंच दा अर्थ है पंज वकार। सतगुरु की बाणी पढ़ने आ इन पंचन मेरो मन जो बिगाड़ियो, पल पल हर जीते अंतर पारियो भगत रविदास दी। इथे पंचन दा अर्थ भी पंज वकार है। साहिब ने बाणी विच वचन कीता है, कहन लगे पंच तत् कर तुद श्री सब साजी, कोई छेवां करियो जे किच कीता होवै। इथे पंच दा अर्थ है पंज तत् जिन्हां नाल इह सृष्टि दी रचना कर दित्ती। सतगुरु दे पवित्र बचन पढ़दे आं, गुरदेव ने बचन कीते ने, कहन लगे आपे पंच तत् विस्तारा विच धातु आप पंच पावै। हुण हैरान होईदा पंजां तत्तां दा विस्तार कह दित्ते, धातु पंच केड़े ने? पंज तां तत् ने जिहड़े सी माने आ पाणी हवा अग आकाश आ धरती आदिक, ते पंज विषय ने। ओ इन्हां ही तत्तां विचों पंज विषय ने, रंग रूप रस स्पर्श ते सुगंध आदिक। धातु शब्द पंज विषयां लई वरते। सतगुरु ने बाणी विच इक होर प्रमाण दिता, कहन लगे पंच लोग सब हसन लगे, तपा लोभ लहर है गालिया। इत्थे पंच लोग सब हसन लगे ना ता एदा अर्थ है पंज वकार, ना एदा अर्थ है पंज तत्, ना एदा अर्थ है पंज धातु पंज विछे। पंच लोग सब हसन लगे एदा अर्थ है पिंड दे जेड़े आगू लोग सन ओ तपे नूं वेख के हसन लग पए। ए गौड़ी की वार साहिब श्री गुरु रामदास जी दे पवित्र बचन ने, ते सतगुरु ने उदो बचन उचारिया है जदों इक तपे ने विरोध कीता सी कि गुरु अमरदास जी ने वर्ण वंड दी मर्यादा नूं खत्म कर दिता है। एक थां ते ब्राह्मण ओथी खत्री ओथी शूद्र ओथी वैश एक पंगत विच बिठा के गुरु लंगर पिया छकांदा है, ते इन्हें विरोध कीता, ते सतगुरु ने ओथे फिर कहा, कहन लगे विरोधी नहीं ए भी आएगा। मैं अर्ज करा बाहरों ए विरोध करे। साहब ने कहा जिहड़ा पंगत विच बैठ के लंगर छकेगा ओनू एक एक सोने की मोहर दिती जाएगी। पहले दिन ही आया, फिर क्या साहब ने दो देंगे, फिर नहीं आया। मैं सिर्फ इस करके भी पंच जन कौन ने। तीजे दिन गया, जेरा लंगर पंगत विच बैठ के छकेगा ओनू पंच पंच मोहर देंगे। ते उस वक्त कहिंदे ने तपा आप ना आया, इन्हें अपने पुत्र नू कंध टपा के जदों पंगत विच बिठाया ते बच्चे नू कंध टपांदिया ओ डिग गया, ओदी लत टुट गई, ते लोग हसन लग पे। कहन लगे तपिया बाहरों तू विरोध करना पे कि गुरु अमरदास पंगत दी गल करदा ते अंदर खातर तकियां दी खातर अपने पुत्र दी तू लत तड़वा लई। उथे साहब ने यह बचन उचारिया पंच लोग सब हसन लगे। पिंड दे मुखी लोग गोइंदवाल दे सियाने बंदे आए। पंच लोग सब हसन लगे। तपा लोभ लै रहे गालिया, जिथे थोड़ा धन वेखे तिथे तपा पिटे नाही। धन बहुत है जिथे तपे धर्म हारिया, जिथे थोड़ी दौलत वेखदा उथे तपा नेड़े नहीं आउंदा। ज्यादा दौलत देख के जेड़े असूल ए मानदा उन्हां नूं तोड़दिया खिन भी नहीं लांदा। सहज सचे पिता महाराज जी ने उथे पंच शब्द जेड़ा है नगर दे मुखियां लई वरते है, जेड़ा इथे गुरुदेव ने बचना च वरते है। कहिंदे जदो नाम नूं सुनिया सुन के मन लिया फिर वह पंच बन गया। पंच दा अर्थ है गुरमुख जन। पंच किवें बनिया? उन्हें अपने अंदरों पंजां नूं कढ़ दिता, अपने अंदर पंजां नूं वसा लिया, उन्हें अपने अंदरों पंजां नूं रुसा लिया ते पंजां नूं उन्हें मना लिया ते कहन लगे पंच बने योग। साहब ने बाणी विच इक बचन कीता, कहन लगे पंच मनाए पंच रुसाए पंच वसाए पंच गवाए। इन बिद नगर वुठा मेरे भाई, दुरत गया गुर ज्ञान दृढ़ाए। हुण सोचीदा महाराज किहो जिहा रमजा पांदे हो तुसी सिख सामने। कहन लगे पंच मनाए, जिन्हें गुरमुख जन बनना पंच दी पदवी ते पहुंचना ओनू अपने अंदरों पहला पंच जेड़े ने ओ मनाने पैणगे। कहन लगे पंच मनाए पंच रुसाए, ते जेड़े पंच ने उन्हां नूं रुसा के ओनू घरों बाहर कढ़ना पएगा। पंच मनाए पंच रुसाए पंच वसाए पंच गवाए। पंजां नूं घर विच लिआउणा पएगा ते पंजां नूं छड़ना पएगा। महाराज जी ने चार वारी ये शब्द वरतिया ते इहदे अर्थ बड़े प्यारे ने। कहन लगे पंच मनाए, पंजां नूं मना लिया। केड़े पंज? जेड़े पंज दैवी गुण ने, सत संतोख दया धर्म ते धीरज। ते चेते रखना ए पंजे दे पंजे गुण जेड़े ने सुने ते मन्ने वालियां पौड़ियां विच आ चुके। पंच मनाए पंच रुसाए, ते रुसाए केड़े ने? काम क्रोध लोह मोह ते अहंकार इन्हां नूं रुसा लिया, रुस गए ने, नाराज हो गए ने। साहिब ने बाणी विच कहे ना, आखदे ने पहला ए ही पंज मेरे घर विच कब्जा करी बैठे सन ते जिदन मैं कहिंदे ने पंच बन गया उदन आवाज दित्ती नस वंजो किल विखो करता घर आया दूतें दैन भया गोबिंद प्रगटाया। पंच मनाए पंच रुसाए, कहन लगे फिर होया कि पंच वसाए। इन्हां पंज दैवी गुणा नूं अंदर वसा लिया ते जेड़े रुसाए ने जदो ओ नाराज हो गए। साहिब कहिंदे ने मैं अपने शरीर विच उन्हां नूं बाहर ही धक्क दित्ता। पंच गवाए इन बिद नगर वुठा मेरे भाई, कहिंदे ने मेरे भरावो मेरा शरीर घर हुण वुठा दर ते बस गया, अगे उजड़ चुका सी, इहदे अंदर नूं उजाड़िया किन्ना सी। साहिब ने बाणी विच इक बचन कीता, कहन लगे एक कोट पंच सिकदारा अगे उजड़ गया सी। पंचे मांगे हाला जिमी नाही मैं किसे की बोई ऐसा देन तुखाला। हुण किवें पंच बने? हर के लोगा मोको नीत दसै पटवारी, उपर पूजा कर मैं गुरु पै पुकारिया तिन्हों लिया उभारी। इन बिद नगर वुठा मेरे भाई, कहिंदे मेरा घर इक वस गए। भगत कबीर साहिब दी बाणी पढ़दे हन इक श्लोक आया, शायद अक्सर जेड़े बाणी उन सरवण करदे ने उन्हां नूं चेते होणा है। कहिंदे कबीर ऐसा कोई ना जन्मियो अपने घर लावै आग। कहिंदे कोई जम्मिया जेड़ा अपने घर नूं अग लाए? ते पिछले बुधवार मैं अर्ज कीती सी भगतां दे शब्दां विच बड़ियां रमजां ने, एक प्रमाण दिता सी मैनूं याद उहदे अर्थ नहीं सन मैं कीते। कहो कबीर प्रगट पई खेड, लेले को चूंगा नित भेड। ए प्रतीक ने इथे लेला मन नूं कहा ते भेड माया नूं कहा। कहिंदे ने देखो की खेड वापर गई, मन नूं चूंग के माया लै गई। कहन लगे मन लुटिया गया माया पिछे। कहन लगे कबीर ऐसा कोई ना जन्मियो अपने घर लावै आग। कोई एगो जानी जम्मिया जेड़ा अपने घर नूं अग लाए? कदी नहीं देखे अपने घर नूं कोई अग लांदा होवे। लोक बचा करदे ने पर भगत साहिब कहिंदे ने जिन्ने पंच बनना ओनू अपने घर नूं अग लानी पैगी। अगला शब्द उन्हें एक होर वर दिता, कहन लगे पंचो लड़कै जार कै। जेड़े तेरे घर विच पंज मुंडे ने पंज लड़के ने उन्हां नूं अग विच फूक। रहे राम लिवलाग तू पंची उस दिन बनना जिदन घर नू फूकेगा। हुण सोचदा बंदा भी इत्थे बच्चियां दे मरन दी गल की, इहदे अर्थ भी बड़े प्यारे ने, पंचां ते ढुकदे ने। कहिंदे ने कबीर ऐसा कोई ना जन्मियो जो अपने घर लावै आग, कोई इहो जिहा नहीं जन्मिया जिहड़ा अपने शरीर विच मोह नू साड़न वास्ते अपने घर नू अग ला दे। कहिंदे ने कोई है जिहड़ा अपने अंदर दे मोह नू साड़ेगा? जिहड़ा साहिब ने वचन कीता है जाल मोह घस मस कर मत कागद कर सार, कह लगे ऐसा कोई ना जन्मियो अपने घर लावै आग पंचो लड़कै जार कह। कहने आ जेड़े पंच विकार ने जिन्हों साहब कहने पंच रुसाए ते पंच गवाए, कह लगे पंचो लड़कै जार कह, जितन इन्हां नू नाम दी अग विच तू झुलस देगा फिर चेते रखी रह राम लिवलाग उदन तू पंच बन जाएगा, उदन तेरे अंदर नाम टिक जाएगा। हजूर ने बाणी विच प्रमाण दिते ने, कहिंदे ने जे घर नू वसाणे पंच बनने पंच दैवी गुण अंदर लिया पंजां विकारां नू बाहर कढ। एही कारण भगत साहिब कहिंदे ने कहत कबीर पंच जो चूरै जिहड़ा पंजां नू चूर चूर कर दिंदा तिन तै नाहीं परम पद दूरे, उन्हां तों परम पद दूर नहीं उह पंच परवान बन जांदा। साहिब ने बाणी विच प्रमाण दिता ऐसो गुण मेरो प्रभ जी पीन पंच दोख अर आंग रोग ए तन ते सगल दूर की। जिन्हें पंच बनना साहब कहिंदे ने फिर पंच दा निवास किथे? पंच जिहड़ा ओ धर्म खंड विच रहिंदा। साहब जी बाणी विच कहिंदे ने करमी करमी होए विचार सच्चा आप सच्चा दरबार तिथै सोण पंच परवान। उत्थे कहिंदे ने शोभ देने पंच परवान किथे? जिथे सच्चा वाहगुरु अपना दरबार ला के बैठा। किन्नी कु उच्ची अवस्था है तिथे सोन पंच परवान, नगरी करम पवै निशान कच पकाई ओथे पाए नानक गया जप जाए। ओ थां ओ खंड जिथे कच्चे ते पक्के दा निर्णा हुंदा है, क्योंकि ए शब्द विच भी आउणा है। साहिब कहिंदे ने पंज परवान हो गए पंज प्रधान बन गए, पंज जाके रब दी दरगाह भी सुरखरू होए। जदो पंच ओदे दर ते प्रवान हो गए इत्थे तां सारे इक दूजे नू कहिंदे रहे ओ कच्चा मैं पक्का हां। साहिब कहिंदे ने पता तां उदन लगना जिदन प्यारे दी दरगाह विच प्रवान हो जाएगा। हजूर अज बचन पै करदे ने जिन्हें नाम नू मन्ने मन लिया ओ पंच बन गया। पहला शब्द वरते है पंच परवान, परवान दा अर्थ हुंदा है कबूल हो जाना। ओ गुरमुख जन परमेश्वर दे घर विच कबूल हो गए परवान हो गए, ते चेते रखना जेड़ा परवान हो जाए ओदे नाल वडभागा केड़ा है पंच प्रधान। प्रधान दा अर्थ आ नहीं कि ऐस दुनिया दा चार बंदियां दा कोई प्रधान बनदा है, किसे सभा सोसाइटी दा प्रधान बन जाए, एहो जे प्रधान दी तां उस दर ते कीमत ही कोई नहीं। कहन लगे ओ फिर मुखी बन गए आगू बन गए, जिन्हां पंजां ने गुरमुख जना ने हिरदे विच नाम नू टकाया ओ पंच परवान। बाणी विच परवान दा अर्थ वटा भी आया है अमुल तुल अमुल परवान। उथे परवान दा अर्थ कबूल नहीं, उथे परवान दा अर्थ हुंदा वटा जिहदे नाल तोलिया जाणा। साहिब कहिंदे ने तेरा तक्कड भी अमोलक है ते जिहड़े वटे नाल तू जीवां दे कर्म तोलने ने ओ भी अमोलक है। अमुल तुल अमुल परवान। एक जपजी साहिब विच होर परवान शब्द हुंदा है, कहन लगे एका माई जुगत व्याई तीन चेले। परवान इथे अर्थ प्रतख, तीन चेले ओदे पैदा हुए प्रतख ने। साहिब कहन लगे जिन्ना गुरमुख जना ने मन लिया, कहन लगे भय कबूल खसम दे, कहन लगे ओ खसम दे दर ते कबूल हो गए, उन्हां नू मालक ने प्रवान कर लिया पंच प्रधान। ते मेरे वाहगुरु दी दरगाह दे प्रधान भी ओ ने, ते जेड़ा फिर ओदी दरगाह दा प्रधान बन जांदा है ना ओ इसे शब्द बोले ते वाहगुरु अपनी दरगाह विच उन्हूं कबूल करदा है। प्रधान होया बारी तां साहिब कहिंदे ने जाका मीत साजना है समियां, क्योंकि ओ आगू ने। जिवें किसे भी संस्था दा किसे भी सोसाइटी दा प्रधान होवे किसे पार्टी दा प्रधान होवे ओ जो कोई गल करे तां वर्कर अक्सर उन्हूं कबूल दे ने, कहिंदे ने इस धरती ते बैठा गुरमुख जदों पंच बन जांदा ओ प्रधान है, अपने मुख तो जो कहदा मेरा वाहगुरु उन्हूं प्रवान करदा है। जाका मीत साजना है समियां तिस जन को कहो का की कमियां, जाकी प्रीत गोबिंद सिंह लागी दुख दर्द भ्रमता का भागी जाता कहा दरगह चले ओ प्रधान ने कह लगे जिन्हां दी कई कोई गल मालिक दे दर ते कबूली जांदी पंच परवान पंच प्रधान ओ आगू बन गए कह लगे पंचे पाव है दरगह मान हुण इस शब्द नूं थोड़ा जिहा ध्यान देना कई वारी साडे कई सज्जन कहिंदे ने इत्थे खा लो पी लो मौजां मान लो ऐवें बाणी विच जां लोक साध संत आ के डरांदे रहिंदे ने अगे लेखा होणा मैं एक अर्ज करां जिहड़ा गुरु ग्रंथ साहिब दी बाणी नूं मन्नण वाला है ना ओ एक यकीन करियो उस प्यारे दी दरगाह विच लेखे जरूर जे पर उहनां दे ने जिहड़े पंच बन गए ने उहनां दा लेखा किसे नहीं करना सतगुरु ने बाणी विच प्रमाण भी दिते ने जे असीं कहिंदे आ कि विच दुनिया सेव कमाई है तां दरगाह बैसण पाई है जे सेवा करके रब दी दरगाह विच थां मिलदी है ते चेते रखी माड़े कर्म करके धक्के भी पैंदे साहिब ने बाणी विच बचन कीता कहन लगे जिन्हां गुरमुख जना ने मन लिया जिन्हां ने अपने हिरदे विच टिका लिया ओह पंच बन गए ते पंच जिहड़े ने परमेश्वर दी दरगाह विच प्रवान हो गए उहनां नूं वाहिगुरु ने अपने घर दे अंदर मान दिता ते उहनां दा घर परमेश्वर दी दरगाह एक ने उहनां नूं रोकण वाला कोई नहीं पंचे पावें दरगह मान उस वाहिगुरु दे घर अंदर उहनां नूं मान मिलिया जिहड़ी मैं अर्ज कर होर गया कि पंच जन जिहड़े ने उहदे दर ते प्रवान ने हजूर ने बाणी विच इह फुरमान भी कीता कहिंदे ने उह तां इक पार कूए मेरा वाहिगुरु जदों ओदी दरगाह विच जाणा ना एक गल ध्यान विच रख ली इत्थे तू मन मर्जियां कर लै पर ओदे घर विच तेरे तो लेखा पुछया जाने साहिब दे बचन पढ़ने अमल सिरानो लेखा देना आए कठिन दूत जम लेना क्या तै खटिया गवाया चलो शिताब दीवान बुलाया एदा मतलब जे गुरु ग्रंथ साहिब बाणी विच कहिंदे ने बाबा जी नूं पुछदे ने ना के दाता जी पुछन खोल किताब नूं हिंदू वड्डा के मुसलमान होई रब दे दरगाह विच कौन परवान ने कहन लगे बाबा आखे हाजियां शुभ अमला बाजों दोनों रोई साहिब दी बाणी विच पढ़ने कि हिंदू मुसलमान दोवें दरगाह अंदर लैण ना ढोई मैं सिर्फ प्रमाण दे रहा जेडे कहिंदे ने अगली दरगाह नहीं फिर एक सवाल किया जाएगा कि तुसी उस दरगाह नूं देखे मैं अर्ज करा साहिब श्रेवरी सवाल कर दें तुसी माने प्यारे झूठ नहीं जो मेरा गुरु कहिंदा ओह असीं तुहाडे नाल सांझा करने जो कृपा करेगा शायद मानण वाली अवस्था हुई तुहाडी संगत दी असीस नाल दे चेते रखना गुरु नूं पुछ के पता लगदा जिस नूं असीं गुरु मन लिया फिर बचना ते तर्क नहीं दरगाह भी है ते लेखे जोखे भी नहीं एक वारी कोई सजना दी गोष्ट हुई मैं शायद इत्थे अर्ज कीती होवे उहनां ने एक ने सिद्ध कर दिता विद्वान सज्जन बैठे के परमेश्वर नहीं ते दूसरे ने सिद्ध कीता परमेश्वर है उत्थे एक अचनचेत बैठे महापुरुष ने एक गल कही सी कहन लगा मैं पढ़िया नहीं पर जेड़े सिद्ध करदे ने कि वाहिगुरु नहीं मैं उहनां नूं एक दलील दे के सवाल पुछना उहनां कहा पुछो नहीं को सवाल कीता कहिंदा सज्जनो तुहाडा बापू है कहन लगे हां ਕਹਿੰਦੇ ਤੁਹਾਡੇ ਕੋਲ ਕਿਹੜਾ ਸਬੂਤ ਹੈ ਕਿ ਜਿਹਨੂੰ ਤੁਸੀਂ ਬਾਪੂ ਕਹਿੰਦੇ ਹੋ ਪਿਤਾ ਕਹਿੰਦੇ ਹੋ ਵਾਕਈ ਇਹ ਤੁਹਾਡਾ ਕੋਈ ਸਬੂਤ ਹੈ ਕਿਹੜਾ ਸਬੂਤ ਹੈ ਤੁਸੀਂ ਕਹਿ ਦਿਓ ਸਾਡਾ ਬਾਪ ਹੈ ਹੋ ਸਕਦਾ ਕਈ ਵਾਰੀ ਬਾਪ ਤੇ ਪੁੱਤਰ ਦਾ ਵੀ ਖੂਨ ਜਿਹੜਾ ਉਹ ਨਾ ਮਿਲੇ ਕਹਿਣ ਲੱਗੇ ਕਿਵੇਂ ਤੁਹਾਡੇ ਕੋਲ ਸਬੂਤ ਹੈ ਕਿ ਤੁਹਾਡਾ ਬਾਪ ਹੈ ਉਹਨਾਂ ਨੇ ਇੱਕ ਗੱਲ ਕਿ ਸਭ ਤੋਂ ਵੱਡਾ ਸਬੂਤ ਸਾਡੀ ਮਾਂ ਹੈ ਮਾਂ ਕਹਿੰਦੀ ਏ ਬੱਚਾ ਜਦੋਂ ਸੰਭਾਲਣੀ ਇਹ ਤੇਰਾ ਬਾਪੂ ਏ ਮਾਂ ਦੀ ਸੰਭਾਲ ਬੱਚੇ ਨੂੰ ਪਹਿਲਾਂ ਬਾਅਦ ਵਿਚ ਮਾਂ ਜਾਣਕਾਰੀ ਦਿੰਦੀ ਏ ਤੇਰਾ ਬਾਪੂ ਏ ਕਹਿਣ ਲੱਗੇ ਜੇ ਇੱਕ ਜੰਮਣ ਵਾਲੀ ਮਾਂ ਤੇ ਭਰੋਸਾ ਕਰਕੇ ਕਹਿੰਦੇ ਹੋ ਇਹ ਸਾਡਾ ਬਾਪੂ ਏ ਤੇ ਗੁਰੂ ਤੇ ਭਰੋਸਾ ਕਰਿਓ ਜੇ ਗੁਰੂ ਕਹਿੰਦਾ ਰੱਬ ਹੈ ਤੇ ਸਿੱਖ ਨੂੰ ਤਰਕ ਕਰਨੇ ਨਹੀਂ ਚਾਹੀਦਾ ਏਦੋਂ ਵੱਡਾ ਸਬੂਤ ਕੀ ਗੁਰੂ ਮਾਂ ਏ ਮੈਂ ਅਰਜ਼ ਕਰਾਂ ਸਾਹਿਬ ਨੇ ਬਾਣੀ ਵਿਚ ਕਹਿ ਲਿਖੇ ਹੈਣ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਨਾਨਕ ਆਖੇ ਰੇ ਮਣਾ ਸੁਣੀਐ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਕੀ ਲੇਖਾ ਹੈ ਨੇ ਤਲਬਾਂ ਪੋਸਣ ਆਕੀਆਂ ਬਾਕੀ ਜਿੰਨਾ ਰਹੀ ਅਜ਼ਰਾਇਲ ਫਰਿਸ਼ਤਾ ਖੁਸ਼ੀ ਆਏ ਤਈ ਕਹਿਣ ਲੱਗੇ ਆਵਣ ਜਾਣ ਨਾ ਸੁਝਈ ਭੀੜੀ ਗਲੀ ਫਹੀ ਕੂੜ ਨ ਖੁੱਟੇ ਨਾਨਕਾ ਔੜਕ ਸੱਚ ਰਹੀ ਉਹਦੇ ਦਰ ਤੇ ਲੇਖਾ ਹੁੰਦਾ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ, ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ। ਇਹਦਾ ਮਤਲਬ ਜੇ ਖੋਟੇ ਤੇ ਖਰੇ ਉਹ ਪਰਖਦਾ ਪਿਆ ਤੇ ਸੱਚ ਜਾਣੀ ਉਹਦੇ ਦਰ ਤੇ ਕੋਈ ਲੇਖਾ ਪੁੱਛਣ ਵਾਲਾ ਹੈ। ਆਪੇ ਖੋਟੇ ਆਪੇ ਖਰੇ ਉਹ ਪਰਖਦਾ, ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ। ਖਰੇ ਖਜ਼ਾਨੇ ਪਾਈਆਂ, ਖੋਟੇ ਸੱਟੀਆਂ ਬਾਰ ਬਾਰ, ਕਹਿਣ ਲੱਗੇ ਖੋਟੇ ਸੱਚੀ ਦਰਗਹਿ ਸੁੱਟੀਆਂ, ਕਿਸ ਆਗੇ ਕਰੇ ਪੁਕਾਰ। ਪਰ ਜਿਨ੍ਹਾਂ ਨੇ ਨਾਮ ਸਿੱਖਿਆ ਨੂੰ ਮੰਨ ਲਿਆ ਉਹ ਕਬੂਲ ਹੋ ਗਏ, ਜਿਹੜੇ ਕਬੂਲ ਹੋ ਗਏ ਕਹਿਣ ਲੱਗੇ ਉਹ ਪ੍ਰਧਾਨ ਬਣ ਗਏ, ਉਹ ਆਗੂ ਬਣ ਗਏ। ਕਹਿਣ ਲੱਗੇ ਪੰਚੇ ਪਾਵੇਂ ਦਰਗਹਿ ਮਾਨ, ਉਹਨਾਂ ਪੰਜਾਂ ਨੂੰ ਵਾਹਿਗੁਰੂ ਨੇ ਆਪਣੇ ਘਰ ਦੇ ਅੰਦਰ ਮਾਨ ਦਿੱਤਾ, ਇੱਜ਼ਤ ਦਿੱਤੀ। ਤੇ ਜਿਹੜੇ ਪੰਚ ਬਣ ਜਾਂਦੇ ਨੇ ਫਿਰ ਉਹ ਨਾਦਾ ਜੀਵਨ ਕੀ। ਗੁਰਮੁਖ ਜਨ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦੇ ਨੇ ਨਾ, ਵਾਹਿਗੁਰੂ ਦੇ ਘਰ ਵਿੱਚ ਇਸ ਤਰ੍ਹਾਂ ਇੱਜ਼ਤ ਮਿਲਦੀ ਉਹਨਾਂ ਨੂੰ ਜਿਵੇਂ ਰਾਜਿਆਂ ਮਹਾਰਾਜਿਆਂ ਨੂੰ ਮਿਲਦੀ ਹੋਵੇ। ਸੋਹੇ ਦਰ ਤੇ ਸ਼ੋਭਾ ਪਾਉਂਦੇ ਨੇ, ਪੰਚੇ ਸੋਹੇ ਦਰ ਰਾਜਾਨ, ਰਾਜਿਆਂ ਦੇ ਦਰਬਾਰ ਵਿੱਚ ਉਹਨਾਂ ਦੀ ਸ਼ੋਭਾ। ਕਹਿਣ ਲੱਗੇ ਪੰਚਾਂ ਦਾ ਗੁਰ ਇੱਕ ਧਿਆਨ, ਜਿਹੜਾ ਮੈਂ ਅੱਜ ਵਿਸ਼ਾ ਅਰਜ਼ ਕਰਨਾ ਚਾਹੁੰਦਾ, ਸਿਰਫ ਮੈਂ ਪਹਿਲਾਂ ਅਖਰੀ ਅਰਥ ਕੀਤੇ ਨੇ। ਜਿਹੜੇ ਪੰਚ ਪ੍ਰਵਾਨ ਨੇ ਉਹ ਵਾਹਿਗੁਰੂ ਦੀ ਦਰਗਾਹ ਦੇ ਮੁਖੀ ਨੇ, ਜਿਹੜੇ ਪੰਚ ਪ੍ਰਵਾਨ ਨੇ ਉਹਦੀ ਦਰਗਾਹ ਵਿੱਚ ਇੱਜ਼ਤ ਪਾਉਂਦੇ ਨੇ, ਉਹ ਰਾਜਿਆਂ ਦੇ ਦਰਬਾਰ ਦੀ ਤਰ੍ਹਾਂ ਸ਼ੋਭਾ ਮਾਣਦੇ ਨੇ। ਤੇ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਹੈ ਉਹ ਪੰਚ ਦੁਨੀਆਂ ਵਿੱਚ ਰਹਿੰਦੇ ਨੇ ਤੇ ਉਹਨਾਂ ਪੰਚਾਂ ਦੇ ਕੋਲ ਇੱਕੋ ਇੱਕ ਧਿਆਨ ਹੈ ਕਿ ਆਪਣੇ ਗੁਰੂ ਦੇ ਚਰਨਾਂ ਵਿੱਚ ਜੁੜਨਾ, ਆਪਣੇ ਪਰਮੇਸ਼ਵਰ ਦੇ ਨਾਮ ਵੀ ਜੁੜਨਾ। ਉਹ ਪੰਚ ਜਨ ਜਿਹੜੇ ਨੇ ਕਦੀ ਉਹਨਾਂ ਦਾ ਧਿਆਨ ਗੁਰੂ ਤੋਂ ਬਿਨਾਂ ਕਿਤੇ ਦੂਜੇ ਪਾਸੇ ਗਿਆ ਹੀ। ਪੰਚਾਂ ਕਾ ਗੁਰ ਏਕ ਧਿਆਨ। ਹੁਣ ਧਿਆਨ ਸ਼ਬਦ ਵੱਲ ਅਰਜ਼ ਦੇਣੀ ਮੈਂ ਅਰਜ਼ ਕਰ ਰਿਹਾ, ਥੋੜਾ ਜਿਹਾ ਤਵੱਜੋ ਦੇਣੀ। ਧਿਆਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਵਰਤਿਆ ਗਿਆ। ਗੁਰੂ ਕਲਗੀ ਵਾਲੇ ਵੀ ਬਚਨ ਕਰਦੇ ਨੇ, ਧਿਆਨ ਧਰੋ ਤੇ ਕੋ ਮਨ ਮੈਂ, ਜੇ ਕੋ ਅਮਤੋਜ ਸਦਾ ਜਗ ਛਾਇਓ। ਸਾਹਿਬ ਕਹਿੰਦੇ ਨੇ ਜਿਹੜੇ ਗੁਰਮੁਖ ਜਨ ਬਣ ਗਏ ਉਹ ਧਿਆਨ ਵਿੱਚ ਟਿਕ ਗਏ ਨੇ, ਉਹਨਾਂ ਨੂੰ ਗੁਰੂ ਨੇ ਧਿਆਨ ਦੇ ਦਿੱਤਾ। ਅੱਜ ਅਸੀਂ ਧਿਆਨ ਦੀ ਜਦੋਂ ਗੱਲ ਕਰਨੇ ਤੇ ਆਮ ਤੌਰ ਤੇ ਸਾਡੇ ਸੱਜਣ ਕਹਿੰਦੇ ਨੇ ਇਹ ਤਾਂ ਜੋਗੀਆਂ ਵਾਲੇ ਮਤ ਦੀ ਗੱਲ ਕਰਦੇ। ਪਿਆਰਿਓ ਨਹੀਂ, ਗੁਰੂ ਗ੍ਰੰਥ ਸਾਹਿਬ ਨੇ ਧਿਆਨ ਨੂੰ ਪ੍ਰਵਾਨ ਕੀਤਾ ਤੇ ਸਾਹਿਬ ਕਹਿੰਦੇ ਨੇ ਅਸਲੀਅਤ ਇਹ ਵੇ ਤੇਰਾ ਧਿਆਨ ਟੁੱਟਿਆ ਉਦੋਂ ਵੇ ਤੇਰੀ ਜ਼ਿੰਦਗੀ ਦਾ ਜਦੋਂ ਦੂਜਾ ਪਹਿਰ ਸ਼ੁਰੂ ਹੋਇਆ ਸੀ। ਕੋਈ ਮਨੁੱਖ ਐਸਾ ਨਹੀਂ ਜਿਹੜਾ ਧਿਆਨ ਵੀ ਜੁੜਿਆ ਨਹੀਂ ਸੀ, ਜਿਹੜਾ ਧਿਆਨ ਤੋਂ ਟੁੱਟ ਗਿਆ ਉਹਦਾ ਜਨਮ ਕਦੀ ਹੁੰਦਾ ਹੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਸਾਹਿਬ ਨੇ ਸ਼ਬਦ ਵਰਤਿਆ ਨਾ, ਪਹਿਲੇ ਪਹਿਰ ਰੈਣਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਬਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਿਖਾਣਾ ਉਰਦ ਧਿਆਨ ਲਿਵ ਲਾਗਾ। ਹੁਣ ਇਹਦੇ ਅਰਥ ਕੀ ਕਰਾਂਗੇ? ਕਹਿੰਦੇ ਨੇ ਜਦੋਂ ਮਾਤਾ ਦੇ ਉਦਰ ਵਿੱਚ ਸੈ ਚੇਤੇ ਰੱਖੀ ਉਦੋਂ ਤੇਰਾ ਧਿਆਨ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਿਆ ਸੀ, ਉਦੋਂ ਤੇਰਾ ਧਿਆਨ ਉਸ ਮਾਲਕ ਦੇ ਚਰਨਾਂ ਵਿੱਚ ਜੁੜਿਆ, ਤੇਰੀ ਲਿਵ ਕਦੀ ਉਸ ਨੂੰ ਟੁੱਟੀ ਨਹੀਂ। ਕਹਿਣ ਲੱਗੇ ਉਰਦ ਧਿਆਨ ਲਿਵ ਲਾਗਾ, ਦੋ ਸ਼ਬਦ ਵਰਤੇ ਧਿਆਨ ਤੇ ਲਿਵ, ਉੱਥੇ ਤੂੰ ਜੁੜਿਆ। ਤੇ ਮਹਾਰਾਜ ਇਹਦਾ ਧਿਆਨ ਕਦੋਂ ਟੁੱਟਾ? ਕਹਿਣ ਲੱਗੇ ਦੂਜਾ ਪਹਿਰ ਹੈ ਰੈਣਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਪਰ ਜਿਹੜੇ ਪੰਚ ਜਨ ਬਣ ਜਾਂਦੇ ਨੇ ਉਹਨਾਂ ਦਾ ਧਿਆਨ ਕਦੀ ਵਿਸਰਦਾ ਨਹੀਂ, ਉਹਨਾਂ ਦਾ ਅੰਦਰ ਕਦੀ ਭਟਕਦਾ ਨਹੀਂ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਜਿਹੜੇ ਪੰਚ ਜਨ ਨੇ ਉਹਨਾਂ ਦਾ ਦਿਨ ਰਾਤ ਮਾਲਕ ਦੇ ਚਰਨਾਂ ਵਿੱਚ ਧਿਆਨ ਟਿਕ ਗਿਆ ਤੇ ਫਿਰ ਧਿਆਨ ਕੀ ਹੋ ਜਾਏ? ਹਜ਼ੂਰ ਨੇ ਕੁਝ ਬਾਣੀ ਵਿੱਚ ਭਾਈ ਗੁਰਦਾਸ ਨੇ ਪ੍ਰਮਾਣ ਦਿੱਤੇ ਨੇ ਤੇ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਜਿੱਦਣ ਉਹ ਗੱਲ ਕਰਦੇ ਨੇ ਨਾ, ਉਹਨਾਂ ਨੇ ਇਸ਼ਾਰੇ ਮਾਤਰ ਧਿਆਨ ਦਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ ਧਿਆਨ ਉਸ ਇਕਾਗਰਤਾ ਦਾ ਨਾਮ ਹੈ ਜਦੋਂ ਮਨ ਵਿੱਚ ਕੋਈ ਪੁਰਨਾ ਹੋਰ ਨਾ ਉੱਠੇ, ਨਾ ਕੋਈ ਸੰਕਲਪ ਨਾ ਕੋਈ ਵਿਕਲਪ, ਇੰਨਾ ਕੁ ਮਨ ਟਿਕਾਓ ਵਿੱਚ ਇਕਾਗਰਤਾ ਵਿੱਚ ਆ ਜਾਏ, ਇਹਨੂੰ ਨਾਮ ਤੋਂ ਬਿਨਾਂ ਦੂਜੀ ਗੱਲ ਹੀ ਕੋਈ ਨਾ ਸੁਣਾਈ ਲੈ। ਹਜ਼ੂਰ ਕਹਿੰਦੇ ਨੇ ਭਾਈ ਗੁਰਦਾਸ, ਜਿੱਦਣ ਸਾਹਿਬ ਜੀ ਸੁਲਤਾਨਪੁਰ ਤੋਂ ਤੁਰੇ ਨੇ ਉਦੋਂ ਉਹਨਾਂ ਨੇ ਧਿਆਨ ਦੀ ਗੱਲ ਕੀਤੀ ਭਾਈ ਗੁਰਦਾਸ ਨੇ, ਤੇ ਵਿਰਲੇ ਗੁਰਸਿੱਖ ਜਿਹੜੇ ਧਿਆਨ ਟਿਕਾਣ ਵਾਲੇ ਨੇ ਉਹਨਾਂ ਨੂੰ ਪਤਾ ਹੈ। ਭਾਈ ਸਾਹਿਬ ਕਹਿੰਦੇ ਨੇ ਬਾਬਾ ਪਹਿਨਦਾ ਸੱਚ ਖੰਡ, ਨੌਨਿਦ ਨਾਮ ਗਰੀਬੀ ਪਾਈ। ਫਿਰ ਅਗਲਾ ਕੀ ਹੋਇਆ? ਕਹਿਣ ਲੱਗੇ ਬਾਬਾ ਦੇਖੈ ਧਿਆਨ ਧਾਰ। ਇਹ ਸ਼ਬਦ ਨੂੰ ਸਮਝਣਾ, जलती सब पृथ्वी दिसाई। हुण गुरु नानक साहिब बैठे सुल्तानपुर की धरती ते ने, ते मेरे बाबा जी कोल ध्यान दी एडी वड्डी ताकत, एक शमशान भूमि विच बैठा बाबा जदों धरती नूं तकदा है ते की देखदा, सारी धरती अग दी सड़दी पई। लोक आए, उन्हां कहा गुरु नानक साहिब बाणी विचों मैं प्रमाण अर्ज कर रहा, मिथ नहीं, बाबा देखा ध्यान धर, जलती सब पृथ्वी दिस आई। ते उस वक्त जदों तुर लगे ते दौलत खान ने एक शब्द कहा सी, मैं बाबा जी दे जीवन विचों ध्यान दा अर्ज करनी है। साहब नूं कहा सी, सतगुरु कोई तेरी किरत ते शक नहीं करदा, तू टिक सही, तू मालक मैं नौकर, पर किवें रहेंगी, तू सुल्तानपुर टिक तां सही। ते साहब ने एक बचन कहा सी, नहीं दौलत खां दुनिया नूं अग लग गई है। कहन लगा, महाराज अग पानी नाल बुझ दीए, किते अग लगी है दसो मैं बुझावा। साहब कहन लगे, दौलत खां तेरे कोल अजे ओ नजर नहीं जेड़ी बलदी अग नूं तू देख सके, उस अग नूं केवल ओ तक सकदा जिदा ध्यान परमेश्वर दे चरणां विच जुड़िया। कहन लगे, ध्यान नाल तकिया कि बाबा देखा ध्यान तर, जलती सब पृथ्वी दिस आई, बाजो गुरु गुबार है, क्यों लोग सरदे पए ने, बाजो गुरु गुबार है, खै करदी सुनी लुकाई। ते फिर बाबा तुरिया ध्यान नाल तकिया, जिथे जिथे अग पई बलदी है, बाबे भेख बनाया उदासी दी रीत चलाई, चढ़िया सोतण धरत लुकाई। दूजा प्रमाण एक होर ध्यान दे संबंधी, साहिब गुरु नानक साहिब दे बारी भाई गुरदास कहिंदे ने, दित्ती बांग निवाज कर सुन समान होवा जहाना, सुन मुन नगरी पई देख पीर भया। खैराना बगदाद दी गल करदे ने, कहन लगे नगरी सुन मन हो गई, देख पीर भया हैराना। कहन लगे देखा ध्यान लगाए कर, हुण इत्थे फिर शब्द वरत्या, कहन लगे पीर दस्तगीर ने ध्यान ला के देखे, वो अपने घर विच बैठा है, ते पीर सोचदा भी अज ये आवाज किदी, जिन्हें सब नूं सुन मुन कर दिता। इत्थे सुन मुन दर्थ कई बार विद्वान करदे ने, लोकी सुन हो गए, सुन दा मतलब ये नहीं भी शरीर विचों खून दा दौरा रुक गया, इत्थे सुन दर्थ है बाबा तेरे कीर्तन दी आवाज जिन्हां दे कन्नां विच पई उन्हां दे अंदर जेड़े ने बिलकुल फुरनिया तो रहत हो गए। सुन मुन नगरी पई देख पीर भया हैराना, फिर कहिंदे वेखा ध्यान लगाए कर, पीर खुद ध्यान विच बैठा है ते की देखदा, एक फकीर वड्डा मस्ताना, शहर तो बाहर एक फकीर बैठा है जेड़ा खुदा दे रंग विच मस्त होया बैठा है। एदा मतलब ध्यान लाना रब दी बड़ी वड्डी दात है। भाई गुरदास ने तीन प्रमाण दिते ने, कहिंदे ने सिमरन करना ही ते कूंज वर्गा करी, सिमरन ज्ञान ते ध्यान उन्हां तीन शब्द वरते ने। कहिंदे ने सिमरन करना ते कूंज वर्गा करी, ध्यान टिकाना ते कछू कुम्मे वर्गा टिकाई, जे ज्ञान रखना ते कोयल दे बच्चे वर्गा रखी। तीन प्रमाण ना दिते, कहन लगे कछू आंडा ध्यान धर, तर पर पक नदी विच आने। कहन लगे कूंज रिदा सिमरन करे, लै बच्चे उड़दी असमाने। कहन लगे का कोयल बालै कामणी, कहन लगे होए सुजान मिलै कुडा माणे। कहिंदे के कोयल दी तरह ज्ञान रखी, कछू कुम्मे दी तरह ध्यान रखी, कूंज दी तरह सिमरन करी। ते महाराज ए किवें? ते भाई गुरदास कहिंदे ने कछू कुम्मा पानी विचों निकल के आंडे नूं रेत विच दब के जांदा है। आप ओ बैठा पानी विच, उन्हें अपने पूरे दा पूरा ध्यान जेड़ा है ओ केंद्रित कर दिता उस आंडे दे उते। कहन लगे इन्ना कु ध्यान टिकाया, उस आंडे विचों बच्चे दा जन्म होया है, ते परत के उस बच्चे नूं पानी विच लै के कछू कुमा गए। कहिंदे ध्यान टिकाने ते कछू कुमे दी तरह टिकाओ, तू किते भी टिकिया होवे ते तेरे अंदर वाली सुरत तेरे गुरु दे शब्द विच जुड़ी होई, तेरा ध्यान है ते कूंज वर्गा करी। भाई साहब जी किवें? कहन लगे कूंज आसमान विच उड़दी है, बच्चे उहदे सैकड़े मील पिछे पए ने, केवल बच्चियां नूं याद करदी है, उहदे सिमरन विच बच्चा पलदा है। ते हैरानगी दी गल, बच्चे उड्डन दी जाच भी कूंज दे सिमरन विचों सिखदे। साहब ने बाणी विच इक प्रमाण भी दिता, कहन लगे जैसे गगन परंती उड़ती कपरे बागे वाली। देखो साहब ने हर एक जीव कुल सिमरन है, ध्यान है, रब ने जो कुछ भी पैदा किया ना, बीज मंत्र सर्व को ज्ञान, थोड़ा थोड़ा ज्ञान सब नूं है। ਕਹਿਣ ਲੱਗੇ ਕੂੰਜ ਕਿੱਥੇ ਵੇ ਜੈਸੇ ਗਗਨ ਫਰੰਤੀ ਉੜਤੀ ਕਪਰੇ ਬਾਗੇ ਵਾਲੀ ਉਹ ਚੀਤ ਰੱਖ ਹੈ ਪਿੱਛ ਬਚਰਾ ਕਹਿਣ ਲੱਗੇ ਪਿੱਛੇ ਬੱਚਿਆਂ ਵਿੱਚ ਉਹਨੇ ਆਪਣਾ ਧਿਆਨ ਰੱਖਿਆ ਉਹ ਕਹਿਣ ਲੱਗੇ ਫਿਰ ਦੇਖ ਉਹ ਬੱਚਿਆਂ ਨੂੰ ਪਾਲਦੀ ਪਈ ਏ ਕੇਵਲ ਸਿਮਰਨ ਦੇ ਨਾਲ ਸਾਹਿਬ ਨੇ ਇਹਦਾ ਬਚਨ ਆਪਾਂ ਪੜ੍ਹਨੇ ਉਡਾ ਊਡ ਆਵੈ ਸਹਿ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਚੁਗਾ ਚਿਤਾਰੈ ਧੀ ਚੁਗੈ ਚੁਗ ਚੁਗ ਚਿਤਾਰੈ ਕਹਿਣ ਲੱਗੇ ਦੇਖੋ ਧਿਆਨ ਦੀ ਸਿਮਰਨ ਦੀ ਖੇਡ ਤੂੰ ਕਹਿੰਦਾ ਮੈਨੂੰ ਗੁਰੂ ਭੁੱਲ ਜਾਂਦਾ ਕਹਿੰਦੇ ਨੇ ਚੁਗਾ ਚਿਤਾਰੈ ਕੂੰਜ ਚੁਗਦੀ ਏ ਜਦੋਂ ਮੂੰਹ ਵਿਚ ਦਾਣਾ ਪਾਉਂਦੀ ਏ ਆਪਣੇ ਬੱਚੇ ਨੂੰ ਚੇਤੇ ਕਰਦੀ ਬੱਚੇ ਦਾ ਪੇਟ ਉਸੇ ਵਕਤ ਭਰਿਆ ਜਾਂਦਾ ਸਾਹਿਬ ਨੇ ਬਾਣੀ ਵਿਚ ਕਿਹਾ ਚੁਗੈ ਚਿਤਾਰੈ ਪੀ ਚੁਗੈ ਚੁਗ ਚੁਗ ਚਿਤਾਰੈ ਚੁਗ ਚੁਗ ਕੇ ਚੇਤੇ ਕਰਦੀ ਏ ਸਿਮਰਨ ਕਰ ਕੂੰਜ ਵਰਗਾ ਧਿਆਨ ਰੱਖ ਕੱਛੂ ਵਰਗਾ ਤੇ ਗਿਆਨ ਰੱਖ ਸਜਣਾ ਕੋਇਲ ਵਰਗੀ ਜੇ ਚੇਤੇ ਰੱਖਣਾ ਕੋਇਲ ਆਪਣੇ ਬੱਚੇ ਆਪ ਨੀ ਪਾਲਦੀ ਨਾ ਉਹ ਆਂਡਿਆਂ ਵਿਚੋਂ ਕੱਢਦੀ ਜਦੋਂ ਕੋਇਲ ਦੇ ਆਂਡੇ ਨੇ ਉਹਨੇ ਕਾਂਵਣੀ ਦੇ ਕਾਂ ਦੀ ਜਿਹੜਾ ਮਾਦਾ ਉਹਦੇ ਆਲਣੇ ਵਿਚ ਆਪਣੇ ਆਂਡੇ ਰੱਖ ਦਿੱਤੇ ਕੋਇਲ ਚਲੀ ਗਈ ਤੇ ਕਾਂਵਣੀ ਨੇ ਉਹਨਾਂ ਆਂਡਿਆਂ ਵਿਚੋਂ ਉਹਨਾਂ ਬੱਚਿਆਂ ਨੂੰ ਜਨਮ ਦਿੱਤਾ ਤੇ ਹੈਰਾਨਗੀ ਦੀ ਗੱਲ ਗਿਆਨ ਕੋਇਲ ਦੇ ਬੱਚਿਆਂ ਵਰਗਾ ਉਹ ਜੰਮੇ ਕਾਂ ਦੀ ਕਾਂਵਣੀ ਦੇ ਆਲਣੇ ਵਿਚ ਨੇ ਛੋਟੇ ਸਨ ਤੇ ਉਹਨਾਂ ਦੇ ਮੂੰਹ ਵਿਚ ਦਾਣਾ ਪਾਇਆ ਕਾਂਵਣੀ ਨੇ ਤੇ ਜਿੱਦਣ ਕਿਤੇ ਬਾਗਾਂ ਵਿਚ ਕੋਇਲ ਬੋਲੀ ਤੇ ਕੋਇਲ ਦਾ ਬੱਚਾ ਛੱਡ ਕੇ ਕਾਂਵਣੀ ਨੂੰ ਚਲਾ ਗਿਆ ਕਹਿਣ ਲੱਗਾ ਤੇਰਾ ਮੇਰਾ ਕੀ ਸੰਬੰਧ ਮੈਨੂੰ ਜਨਮ ਵਾਲੀ ਜਿਹਦਾ ਮੇਰੇ ਨਾਲ ਸੰਬੰਧ ਹੈ ਮੈਂ ਉਹਦੀ ਆਵਾਜ਼ ਨੂੰ ਪਛਾਣ ਲਿਆ ਕਹਿੰਦੇ ਨੇ ਜੇ ਗਿਆਨ ਰੱਖਣੀ ਤੇ ਕੋਇਲ ਵਰਗਾ ਰੱਖੀ ਸਿੱਖਾਂ ਚੇਤੇ ਰੱਖ ਧਿਆਨ ਕੱਛੂ ਕੁੰਮੇ ਵਰਗਾ ਸਿਮਰਨ ਕੂੰਜ ਵਰਗਾ ਤੇ ਗਿਆਨ ਕੋਇਲ ਵਰਗਾ ਰੱਖੀ ਤੂੰ ਸੈਂਕੜੇ ਆਵਾਜ਼ਾਂ ਵਿਚ ਪਲਦਾ ਹੋਵੇ ਪੱਛਮ ਦੀ ਸਭਤਾ ਤੇਰੇ ਚਾਂਦ ਚ ਫੇਰੇ ਘੇਰਾ ਪਾਉਂਦੀ ਹੋਵੇ ਪਰ ਜਦੋਂ ਗੁਰੂ ਦੀ ਆਵਾਜ਼ ਆਏ ਤੂੰ ਦੁਨੀਆਂ ਦੀ ਧੁਨ ਨੂੰ ਛੱਡ ਕੇ ਤੁਰ ਪਈ ਕਿਉਂਕਿ ਕੋਇਲ ਦੇ ਬੱਚੇ ਵਰਗਾ ਗਿਆਨ ਤੇਰੇ ਕੋਲ ਚਾਹੀਦਾ ਤੂੰ ਸੋਚੇ ਕਿ ਆਵਾਜ਼ ਮੇਰੇ ਗੁਰੂ ਦੀ ਏ ਤੇ ਭਾਈ ਸਾਹਿਬ ਨੇ ਜਦੋਂ ਬਚਨ ਕੀਤੇ ਕਹਿਣ ਲੱਗੇ ਚੇਤੇ ਰੱਖੀ ਕੋਇਲ ਪਾਲੈ ਕਾਂਵਣੀ ਉਹਨੇ ਪਾਲਿਆ ਕਹਿਣ ਲੱਗੇ ਫਿਰ ਕਰਦੀ ਕੀ ਏ ਮਿਲੈ ਕਟੰਬ ਹੋਏ ਸੁਹਾਣੇ ਫਿਰ ਅਗਲੀ ਪੰਕਤੀ ਵਰਤੀ ਗਿਆਨ ਧਿਆਨ ਸਿਮਰਨ ਕਰ ਕਹਿਣ ਲੱਗੇ ਫਿਰ ਚੇਤੇ ਰੱਖ ਗਿਆਨ ਧਿਆਨ ਤੇ ਸਿਮਰਨ ਇਹ ਤਿੰਨ ਚੀਜ਼ਾਂ ਤੂੰ ਤਿੰਨ ਜੀਵਾਂ ਤੋਂ ਸਿੱਖ ਲੈ ਧਿਆਨ ਵਿੱਚ ਕਿੱਡੀ ਕੁ ਵੱਡੀ ਸਮਰੱਥ ਹੈ ਆ ਬਾਬਾ ਨਾਮਦੇਵ ਦਾ ਇੱਕ ਬਚਨ ਅਸੀਂ ਪੜ੍ਹਨੇ ਹਾਂ ਕਈ ਵਾਰੀ ਵੇਖੋ ਸੋਚੀਦਾ ਆਪਾਂ ਪੁੱਛਦੇ ਹਾਂ ਵੀ ਧਿਆਨ ਕਿਵੇਂ ਟਿਕਾਈਏ ਕਿੱਥੇ ਟਿਕਾਈਏ ਕਈ ਵਾਰੀ ਕੋਈ ਬਿੰਦੂ ਬਣਾ ਲੈਂਦਾ ਉਹਦੇ ਵਿੱਚ ਅੱਖਾਂ ਖੋਲ ਕੇ ਤ੍ਰਿਕੁਟੀ ਵਿੱਚ ਧਿਆਨ ਟਿਕਾਉਂਦਾ ਕੋਈ ਸਾਹਮਣੇ ਮੂਰਤ ਰੱਖ ਲੈਂਦਾ ਉਹਦੇ ਵਿੱਚ ਧਿਆਨ ਟਿਕਾਉਂਦਾ ਮੇਰੇ ਸਤਿਗੁਰੂ ਨੇ ਨਿਰਗੁਣ ਦੇ ਧਿਆਨ ਦੀ ਗੱਲ ਵੀ ਕੀਤੀ ਸਰਗੁਣ ਦੇ ਦੀ ਵੀ ਕੀਤੀ ਸਾਹਿਬ ਕਹਿੰਦਾ ਜਦੋਂ ਤੂੰ ਧਿਆਨ ਟਿਕਾਣਾ ਤੇ ਗੁਰੂ ਦੇ ਸ਼ਬਦ ਵਿੱਚ ਟਿਕਾ ਪੁੱਛਾਂਗੇ ਵੀ ਧਿਆਨ ਕਿਵੇਂ ਟਿਕੇਗਾ ਸ਼ਬਦ ਅੰਦਰ ਆ ਕਿਰਤ ਕਰਦਿਆਂ ਵੀ ਟਿਕ ਸਕਦਾ ਅਵਸਥਾਵਾਂ ਨੇ ਧਿਆਨ ਦੀ ਅਵਸਥਾ ਏਡੀ ਛੇਤੀ ਨਹੀਂ ਆਪਾਂ ਤਾਂ ਬਹਿੰਦਿਆਂ ਸਾਰ ਕੇ ਨਹੀਂ ਚਿੱਤ ਸਾਡਾ ਉਹਦੇ ਵੱਲ ਹੀ ਰਹਿੰਦਾ ਬਿਲਕੁਲ ਝੂਠ ਚਿੱਤ ਦੀ ਅਵਸਥਾ ਬੜੀ ਉੱਚੀ ਹੈ ਹਾਂ ਗੁਰੂ ਮਿਹਰ ਕਰੇ ਤੇ ਖਿੰਦੀ ਜਿਨ੍ਹਾਂ ਦੀ ਚਿੱਤ ਦੀ ਅਵਸਥਾ ਜਾਣਨੀ ਹੈ ਨਾ ਉਹ ਕਦੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਪੜ੍ਹ ਲਿਆ ਜੇ ਧਿਆਨ ਦੀ ਸਮਾਧੀ ਦੀ ਅਵਸਥਾ ਕਿਹੜੀ ਇੱਕ ਦਿਨ ਇੱਥੇ ਇੱਕ ਸੱਜਣ ਨੇ ਸਵਾਲ ਕੀਤਾ ਸੀ ਸਮਾਧੀ ਵਿੱਚ ਕਿਵੇਂ ਜਾਈਦਾ ਤੇ ਮੈਂ ਅਰਜ਼ ਕਰਾਂ ਸਮਾਧ ਦੇ ਦੋ ਅੱਖਰ ਬਣਦੇ ਨੇ ਸਮਾਧ ਅਸੀਂ ਸ਼ਬਦ ਦੋ ਥਾਵਾਂ ਤੇ ਵਰਤਨੇ ਹਾਂ ਇੱਕ ਤਾਂ ਮਰੇ ਹੋਏ ਦੀ ਜਿਹੜੀ ਥਾਂ ਲੋਕ ਬਣਾਉਂਦੇ ਨੇ ਸਿੱਖੀ ਵਿੱਚ ਨਹੀਂ ਸਿੱਖੀ ਵਿੱਚ ਸਮਾਧ ਨਹੀਂ ਪੂਜੀ ਜਾਂਦੀ ਉਹਨੂੰ ਵੀ ਕਹਿੰਦੇ ਆ ਫਲਾਣੇ ਬੰਦੇ ਦੀ ਸਮਾਧ ਤੇ ਜਦੋਂ ਬੰਦਾ ਕੋਈ ਨਾਮ ਵਿੱਚ ਟਿਕ ਜਾਂਦਾ ਆਪਾਂ ਕਹਿੰਦੇ ਇਹ ਵੀ ਸਮਾਧੀ ਵਿੱਚ ਚਲਾ ਗਿਆ ਚੇਤੇ ਰੱਖਣਾ ਵੱਖ ਵੱਖ ਦੋ ਥਾਵਾਂ ਨੇ ਇੱਕ ਸਿਮਰਨ ਵਿੱਚ ਗਿਆ ਹੋਇਆ ਵੀ ਸਮਾਧੀ ਵਿੱਚ ਗਿਆ ਤੇ ਮਰਿਆ ਹੋਇਆ ਵੀ ਸਮਾਧੀ ਵਿੱਚ ਗਿਆ ਇਹ ਕਿਉਂ ਸ਼ਬਦ ਇੱਕ ਤੇ ਦੋ ਥਾਵਾਂ ਤੇ ਵਰਤਿਆ ਇਹਦੇ ਵਿੱਚ ਰਮਜ਼ ਵੀ ਇਹ ਸਮਾਧ ਜਿਉਂਦਿਆਂ ਦੀ ਨਹੀਂ ਬਣਦੀ ਸਮਾਧ ਹਮੇਸ਼ਾ ਮਰਿਆਂ ਦੀ ਬਣਦੀ ਏ ਜਿਵੇਂ ਮਰਨ ਤੋਂ ਬਾਅਦ ਸਮਾਧ ਬਣਦੀ ਏ ਤੇ ਅੰਦਰ ਦੀ ਸਮਾਧੀ ਵੀ ਹੰਕਾਰ ਦੇ ਜਿਉਂਦਿਆਂ ਨਹੀਂ ਅੰਦਰ ਮਰਨ ਤੋਂ ਬਿਨਾਂ ਸਮਾਧੀ ਵਿੱਚ ਕੋਈ ਨਹੀਂ ਜਾਂਦਾ ਇਹ ਝੂਠ ਜੇ ਕੋਈ ਕਹਿ ਮੈਂ ਸਮਾਧੀ ਵਿੱਚ ਗਿਆ ਹਾਂ ਜੇ ਕਿਸੇ ਸਮਾਧੀ ਦੀ ਅਵਸਥਾ ਵੇਖਣੀ ਹੈ ਨਾ ਮੈਨੂੰ ਡਾਕਟਰ ਤਾਰਨ ਸਿੰਘ ਦੀ ਇੱਕ ਗੱਲ ਬੜੀ ਪਿਆਰੀ ਲੱਗੀ ਉਹ ਕਹਿੰਦੇ ਨੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਜਦੋਂ ਪੇਸ਼ ਕੀਤਾ ਜਿਉਂ ਜਿਉਂ ਜੀ ਕਿਸੇ ਦੀ ਬਿਰਤੀ ਸੀ ਉਸ ਤਰ੍ਹਾਂ ਪੇਸ਼ ਕਰ ਗਏ ਕਿਸੇ ਨੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਇੱਕ ਮਹਾਨ ਯੋਧਾ ਲਿਖਿਆ ਲਿਖਣ ਵਾਲਿਆਂ ਨੇ ਚਾਹੀਦਾ ਉਹਦੇ ਵਰਗਾ ਯੋਧਾ ਕਿਹੜਾ ਕਿਸੇ ਲਿਖ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਵਿਦਵਾਨ ਨੇ ਲਿਖਣਾ ਚਾਹੀਦਾ ਉਹਦੇ ਵਰਗਾ ਕੋਈ ਵਿਦਵਾਨ ਨਹੀਂ ਜਿਹਦੇ ਦਰ ਤੇ ਵਿਦਵਾਨ ਆ ਕੇ ਝੁਕਦੇ ਨੇ ਤੇ ਉਹ ਵਿਦਵਾਨ جڑے دلی دے دربار وچ قرآن دی آیت دے ارتھ کردے نے تے گرو گوبند سنگھ دے لنگر وچ پانڈے پے مانجدے نے. یہ مطلب گرو گوبند سنگھ ورگا ودوان بھی کوئی نہیں. وہ مہان یودا لکھیا, کسے نے ودوان لکھ دتا, کسے نے گرو چیلا لکھ دتا, کسے نے پتران دا دانی لکھ دتا, کسے نے اونوں باپ دا مہان, باپ دا مہان پتر لکھ دتا. پر ڈاکٹر تارن سنگھ کہندا ہے بہت ورلے نے جڑے ذکر کردے نے او دے ورگی سمادھی بھی کسے دی نہیں. کدی تکو ہاں سمادھی دی اوستھا کی ہوں. سویرے دو گھڑیاں بہ جانا بڑی چنگی گل, بہنا چاہیے. چار گھڑیاں اکھاں بند کرنیاں چاہیے نے, کیونکہ انترمکھی ہون تو بنا کھیڑ چلنی نہیں. سمادھی دی اوستھا بڑی اچھی جے پیارے ہو, سمادھی دی اوستھا ہے. کدی تکو پونتا صاحب دی دھرتی تے میرا گرو بیٹھا ہے, تین کلم نویس جہے نے میرے گردیو دے نال ہمیشہ رہندے سن پیارا سنگھ پدم دے مطابق. صاحب دے انگ سنگ رہنا, جدو گردیو نے بولنا انہاں لکھ لینا. بھائی منی سنگھ کلم لے کے کول بیٹھا ہے تے کلندری ندی ول جمنے ول منہ کر کے میرا گرو اچاردا, منی سنگھ لکھے گا کچھ میں اچارن لگا. ست گردیو تے میرے ست گرو دا مکھ کھلے ہے تے مکھ وچوں نکلے ہے جمی تو ہی جما تو ہی مکی تو ہی مکا تو ہی اپو تو ہی اپے تو ہی اچھے تو ہی اچھو تو ہی جتس تو ہی برتس تو ہی گتس تو ہی متس تو ہی تے کہن لگے 16,000 وری کیول تو ہی دی آواز لئی گئے. پتہ مطلب ہن سماتی دی اوستھا نوں تکو, پونٹا صاحب دی دھرتی تے بیٹھا تو نوں رٹن والا تے کتھوں آیا ہے جن نے ترن تو پہلا ایک وعدہ کرایا سی میرے واہگرو جاں گا ضرور پر چیتے رکھی چتنا پیو ہمرو آمن کہ چبھی رہی سرت پرب چرنن میں. کہن لگے میرا چیت نہیں کرتا بچھڑن تو, میں جانا نہیں. پھر اگو نے ایک گل کہی, کہن لگے جیوں تیوں پرب ہم کو سمجھایو ہم کہ اے لوگ اٹھایو. کہن لگے میں اپنا سد تو اے نواجا پنت پرچر کر دے کو ساجا جہاں تہاں تم دھرم چلائے کبوت کرن تے لوگ ہٹائے. اوتھے صاحب نے کو ہور بچن لے لیا, کہن لگے ٹھانڈ پیو میں جور کر بچن کہاں سرنائے پنت چلا تب جگت میں جب تم کرو سہائے سہائے در تے تو میرے نال ہوویں میں جتھے بھی بھاں تیرے تو کدی وچھوڑا نہ پے. واہ میرے داتیا جتھے دوے تے ایک روپ ہوئے گئے ہو اس جنم دی کھیڑ نہیں, ایس جنم وچ وی دوے تو ایک ہے جے اوتھے بیٹھدے نے تے گھنٹیاں بدی تو تے جے اوہی گرو دے سامنے پتا دا شیش ہوندا ہے. سمادھی دیکھو سمادھی دے لکھن کی نے, اے آپاں تکنے ہاں فلانے بندہ اینے دن گھنٹے بیٹھا رہیا ہوں. بہنا نہیں سمادھی ایک جیون ہے, پتا دا شیش آیا ہے, اے پتا نہیں دھڑ کتھے رلدا پیا ہے تے شیس لیاؤن والے دیاں اکھاں وچ نیر ہے تے اونوں چھاتی نہ لا کے کہندا رنگریٹا گرو کا بیٹا. سمادھی باپو دا شیس دیکھ کے ڈولے نہیں, سامنے تک دے پے نے, دو پتر شہید ہو گئے نے تے انہاں نوں تک کے وی دیا سنگھ نوں اینی گل کہہ دینی, چہرے تک دے ویکھ کے وی کہہ دینا میرا واہگرو تیرا میں شکر کرنا وا. تھے چار خیں اب دو ہی سہر یہ بھی نہ ہوں گے ہم شکر کریں گے اگر یہ بھی نہ ہوں گے. اے سمادھی اینوں کہندے نے اندروں ٹکیا ہویا, اے سمادھی اے پتراں دی لاش کول پئی ہونی. کل گرمکھاں کول بیٹھے آ گل کیتی امرت سنچار دی. میں سوچنا وا ایک گل نہ بڑی سونی کہی سی شاہ جہاں نے اورنگزیب نوں, گرمکھ پیارے ودوان سجن بیٹھے نے انہیں اورنگزیب نوں قید خانے وچوں ایک چٹھی لکھی سی. اے گل کہی سی, پتر تو ہندوؤں نوں قتل نہ کر, او کافر تیرے نال چنگے نے. انہیں پوچھا سی کیوں, کہن لگا او مٹھ نوں من کے اپنے مر چکے پتراں نوں مرن تو بعد بھی پانی دیندے نے, جمدے نہیں مرن تو بعد بھی پانی دیندے نے. جنہاں دے جنیو تو لا کے کافر کہنا ہے او مرن تو بعد پتراں نوں پانی دیندے نے, تو کیوں جا برخوردار پتر ہے جڑا جمدے تے او دے منہ چ پانی دی کٹ نہیں پاندا, تیرے نوں کافر چنگے نہیں. انہاں تے گن لئی تے میں سوچیا لوگ مٹھ دے آسرے اتنا وڈا پرچار کر گئے, کوئی ٹھوس دلیل نہیں, کوئی ٹھوس ثبوت نہیں, پر حیرانگی دی گل گرو گوبند سنگھ دے جیون وچ کتے وی تو انگل چوک کے نہیں کہہ سکدا ایتھے کہاں تے کی تیرے تو لکایا. چار پتر باپو تے میں تے شاید ارج کر کے گیا, ماں گجری او پہلی ماں جدا پتی شہید, جدا پرا شہید, جدے چار پوتے شہید, ਜਿਹਦਾ ਪੁੱਤਰ ਵੀ ਸ਼ਹੀਦਾਂ ਵਿੱਚ ਮੰਨਿਆ, ਜਿਹਦੀ ਨਨਾਣ ਦੇ ਪੰਜ ਪੁੱਤਰ ਤੇ ਪੰਜੇ ਦੇ ਪੰਜੇ ਪੁੱਤਰ ਵੀ ਸ਼ਹੀਦ, ਬੀਬੀ ਵੀਰੋ ਦੇ ਪੁੱਤਰ, ਜੇ ਇੰਨਾ ਕੁਝ ਗੁਰੂ ਤੈਨੂੰ ਦੇ ਜਾਏ ਤੇ ਇੱਥੋਂ ਪੁੱਤਰ ਨਹੀਂ ਕੇਵਲ ਮਾਂ ਬਾਪ ਨਹੀਂ, ਜਾਣ ਲੱਗਿਆ ਤੈਨੂੰ ਮੱਥਾ ਟੇਕ ਕੇ ਇਹ ਵੀ ਕਹਿ ਗਿਆ। ਤੇ ਭਾਈ ਗੁਰਦਾਸ ਦੂਜੇ ਨੇ ਇੱਕ ਗੱਲ ਕਹਿ ਦਿੱਤੀ, ਹਰ ਸੱਚੇ ਤਖ਼ਤ ਰਚਾਇਆ, ਜਦੋਂ ਆਪਾਂ ਪੜ੍ਹਨੇ ਆ, ਕਹਿਣ ਲੱਗੇ ਉਸ ਗੁਰੂ ਨੇ ਆਪ ਕਿਰਪਾ ਕਰ ਦਿੱਤੀ, ਗੁਰਸੰਗਤ ਕਿੰਨੀ ਖਾਲਸਾ। ਮੈਂ ਉਸ ਪੌੜੀ ਦੀ ਅੰਤਲੀ ਪੰਕਤੀ ਅਰਜ ਕਰ ਰਿਹਾ, ਕਹਿਣ ਲੱਗੇ ਗੁਰਸੰਗਤ ਕਿੰਨੀ ਖਾਲਸੀ, ਖਾਲਸਾ ਮਨਮੁਖੀ ਦੁਹੇਲਾ। ਤੇ ਲੋਕਾਂ ਨੇ ਵੀ ਵੇਖ ਕੇ ਕਿਹਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜੇ ਫਿਰ ਵੀ ਸ਼ੱਕ ਕਰੇ ਮਨਾ, ਅੰਮ੍ਰਿਤ ਛਕਣਾ ਜ਼ਰੂਰੀ ਏ, ਕੇਸ ਰੱਖਣੇ ਜ਼ਰੂਰੀ ਨੇ। ਤੇ ਮੈਂ ਕੱਲ ਸੱਜਣਾ ਨਾਲ ਗੱਲ ਕਰਦਿਆਂ ਚੱਲੀ ਵੀ ਕੇਸ ਰੱਖਣੇ ਜ਼ਰੂਰੀ ਨੇ, ਅਸੀਂ ਅੰਦਰ ਦੇ ਸਿੱਖ ਹਾਂ। ਇੱਕ ਗੱਲ ਚੇਤੇ ਰੱਖਿਓ, ਜਿਹੜਾ ਅੰਦਰ ਦਾ ਉਹ ਬਾਹਰ ਪ੍ਰਗਟ ਜ਼ਰੂਰ ਹੁੰਦਾ ਹੈ। ਜਿਹੜੀਆਂ ਚੀਜ਼ਾਂ ਧਰਤੀ ਦੇ ਮੈਂ ਕਈ ਵਾਰੀ ਅਰਜ਼ ਕਰਨਾ, ਉਹਨਾਂ ਆਤਮਾ ਕਦੀ ਕਿਸੇ ਨੇ ਵੇਖੀ ਨਹੀਂ। ਆਤਮਾ ਦਾ ਸਭ ਤੋਂ ਵੱਡਾ ਸਬੂਤ ਹੀ ਇਹ ਕਿ ਸਰੀਰ ਕਹੇ ਨੇ, ਪ੍ਰਤੱਖ ਕਹੇ ਨੇ। ਇੱਕ ਅਦ੍ਰਿਸ਼ਟ ਤੱਕ ਤਾਕਤ ਨੂੰ ਪ੍ਰਗਟ ਕਰ ਲਈ ਸਾਡੇ ਕੋਲ ਪੰਜ ਭੂਤਕ ਸਰੀਰ ਏ। ਆ ਕਦੀ ਤੱਕੋ ਜਿਹੜੀਆਂ ਚੀਜ਼ਾਂ ਧਰਤੀ ਦੇ ਵਿੱਚ ਪੁੰਗਰਦੀਆਂ ਨੇ, ਹਾਲਾਂਕਿ ਖਾਨੇ ਆਪਾਂ ਧਰਤੀ ਵਿੱਚ ਪੁੰਗਰਦੀਆਂ ਵਾਂ, ਉਹ ਵੀ ਬਾਹਰ ਪ੍ਰਗਟ ਕਰਦੀਆਂ ਨੇ। ਸਾਡੇ ਅੰਦਰ ਕੁਝ ਹੈ, ਮੂਲੀ ਜ਼ਮੀਨ ਦੇ ਅੰਦਰ ਵੱਧਦੀ ਏ, ਕਦੀ ਉੱਤੇ ਨਹੀਂ। ਕਦੀ ਮੂਲੀ ਦੇ ਪੱਤਿਆਂ ਨੂੰ ਮੂਲੀ ਲੱਗੀ ਏ? ਬਿਲਕੁਲ ਨਹੀਂ। ਗਾਜਰ ਕੰਦ ਮੂਲ ਧਰਤੀ ਵਿੱਚ ਵੱਜਦੀ ਏ, ਸ਼ਕਰਗੰਦੀ ਧਰਤੀ ਵਿੱਚ ਵੱਜਦੀ ਏ, ਮਜੀਦ ਧਰਤੀ ਵਿੱਚ ਵੱਜਦਾ। ਜਿਹੜੀ ਬਨਸਪਤੀ ਜਾਂ ਖੁਰਾਕ ਧਰਤੀ ਵਿੱਚ ਪੁੰਗਰਨ ਵਾਲੀ ਦਿਸਦੀ ਨਹੀਂ, ਉਹ ਵੀ ਲੋਕਾਂ ਨੂੰ ਕਹਿੰਦੀ ਮੇਰੇ ਥੱਲੇ ਕੁਝ ਹੈ। ਜਿਹੜੇ ਕਹਿੰਦੇ ਅਸੀਂ ਅੰਦਰ ਤੋਂ ਹਾਂ, ਨਹੀਂ, ਅੰਦਰ ਵਾਲਾ ਬਾਹਰ ਪ੍ਰਗਟ ਜ਼ਰੂਰ ਹੁੰਦਾ ਹੈ, ਅੰਦਰ ਵਾਲਾ ਕਦੀ ਰੁਕ ਨਹੀਂ ਸਕਦਾ। ਮੈਂ ਜਿਹੜੀ ਅਰਜ਼ ਕਰ ਰਿਹਾ, ਸਮਾਧੀ ਕੀ ਏ? ਜੇ ਜਮੁਨਾ ਦੇ ਕਿਨਾਰੇ ਬੈਠੇ ਨੇ ਤਾਂ ਵੀ ਟਿਕੇ ਨੇ, ਜੇ ਅਨੰਦਪੁਰ ਸਾਹਿਬ ਆਏ ਨੇ ਪਿਤਾ ਦਾ ਸੀਸ ਏ ਤਾਂ ਵੀ ਸਮਾਧੀ ਵਿੱਚ ਨੇ, ਜੇ ਤੱਕਨੇ ਆ ਚਮਕੌਰ ਦੀ ਗੜੀ ਤਾਂ ਵੀ ਸਮਾਧੀ ਏ। ਤੇ ਆ ਕਿੰਨੀ ਵੱਡੀ ਸਮਾਧੀ, ਜਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਬੈਠਾ ਤੇ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਇਹ ਸਮਾਧੀ ਏ। ਤੁਦ ਬਿਨ ਰੋਗ ਰਜਾਈਆਂ ਦਾ ਓਡਣ, ਨਾਂਗ ਨਿਵਾਸਾਂ ਦੇ ਰਹਿਣਾ, ਕਹਿਣ ਲੱਗੇ ਸੂਲ ਸੁਰਾਈ ਖੰਗਰ ਪਿਆਲਾ ਬਿਗ ਕਸਾਈਆਂ ਦਾ ਸਹਿਣਾ ਇਹ ਸਮਾਧੀ ਏ। ਯਾਰੜੇ ਦਾ ਸਾਨੂੰ ਸੱਤਰ ਚੰਗਾ, ਭੱਜ ਖੇੜਿਆਂ ਦਾ ਰਹਿਣਾ ਇਹ ਸਮਾਧੀ ਏ। ਜਦੋਂ ਖਬਰ ਮਿਲਦੀ ਛੋਟੇ ਪੁੱਤਰਾਂ ਦੀ, ਸਿੱਖ ਰੋਂਦੇ ਨੇ, ਮਾਤਾ ਸੁੰਦਰੀ ਜੀ ਪੁੱਛਦੇ ਨੇ ਇਹ ਸਮਾਧੀ, ਉਦੋਂ ਕਹਿ ਦੇਣਾ ਕਿ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ। ਸਾਹਿਬ ਸੱਚੇ ਪਿਤਾ ਕਹਿੰਦੇ ਨੇ ਜਦੋਂ ਕੋਈ ਨਾਮ ਵਿੱਚ ਟਿਕਦਾ ਹੈ ਉਹਦੇ ਕੋਲ ਧਿਆਨ ਕੱਛੂ ਵਰਗਾ, ਸਿਮਰਨ ਕੂੰਜ ਵਰਗਾ, ਉਹਦੇ ਕੋਲ ਗਿਆਨ ਕੋਇਲ ਵਰਗਾ। ਤੇ ਸਾਹਿਬ ਕਹਿੰਦੇ ਨੇ ਗੁਰੂ ਮੇਰਾ ਉਹਦੇ ਅੰਗ ਸੰਗੇ। ਕਦੀ ਧਿਆਨ ਦਾ ਸ਼ਬਦ ਪੜ੍ਹੋ, ਸਾਹਿਬ ਬਾਬਾ ਨਾਮਦੇਵ ਦਾ ਸ਼ਬਦ ਅਸੀਂ ਪੜ੍ਹਨੇ, ਆਨੀ ਲੈ ਕਾਗਦ ਕਾਟੀ ਲੈ ਗੁਡੀ, ਇਹ ਸਾਰੇ ਧਿਆਨ ਦੀ ਗੱਲ ਏ। ਆਨੀ ਲੈ ਕਾਗਦ ਕਾਟੀ ਲੈ ਗੁਡੀ, ਆਕਾਸ਼ ਮਤੇ ਭਰਮੀ ਅਲੇ, ਪੰਚ ਜਨਾ ਸੋ ਬਾਤ ਬਤੋਵਾ ਚੀਤ ਸੋ ਡੋਰੀ, ਰਾਖੀ ਅਲੇ ਧਿਆਨ ਏ ਮਨ ਰਾਮ ਨਾਮਾ ਬੇਦ ਯਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਕਹਿਣ ਲੱਗੇ ਚੇਤੇ ਰੱਖੀ ਆਨੀ ਲੈ ਕੁੰਭ, ਭਰਾਈ ਲੈ ਉਦਕ ਰਾਜਕੁਮਾਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਤੋ ਗਾਗਰ, ਰਾਖੀ ਅਲੇ ਧਿਆਨ ਏ ਮੰਦਰ ਏਕ ਦੁਆਰ ਦਸ ਜਾਂਕੈ, ਗਊ ਚਰਾਵਨ ਛਾਡੀ ਅਲੇ ਪਾਂਚ ਕੋਸ਼ ਪਰ ਗਊ ਚਰਾਵਤ, ਚੀਤ ਤੋ ਬਸ਼ਰਾ ਰਾਖੀ ਅਲੇ, ਕਹਿਤ ਨਾਮ ਦਿਓ ਸੁਣੋ ਤਰਲੋਚਨ, ਬਾਲਕ ਪਾਲਨ ਕੋਢੀ ਅਲੇ, ਅੰਤਰ ਬਾਹਰ ਕਾਜ ਗੁਰੂ ਜੀ ਚੀਤ ਤੋ ਬਾਰਕ, ਰਾਖੀ ਅਲੇ ਧਿਆਨ ਏ। ਕਦੀ ਤੱਕ ਮਾਂ ਕੰਮ ਕਰਦੀ ਏ ਧਿਆਨ ਬੱਚੇ ਵਿੱਚ, ਗਾਂ ਕਿਤੇ ਕਰੇ ਤੇ ਧਿਆਨ ਫਿਰ ਆਪਣੇ ਬੱਚੇ ਵਿੱਚ, ਬੱਚੀਆਂ ਸਿਰ ਤੇ ਪਾਣੀ ਚੁੱਕ ਕੇ ਤੁਰੀਆਂ ਹੋਣ ਗੱਲਾਂ ਕਰਨ ਪਰ ਧਿਆਨ ਉਹਦਾ ਗਾਗਰ ਵਿੱਚ, ਸੋਨੇ ਦਾ ਕੰਮ ਕਰਨ ਵਾਲਾ ਕਾਰੀਗਰ ਗੱਲਾਂ ਕਰੇ ਪਰ ਧਿਆਨ ਕੁਠਾਲੀ ਵਿੱਚ ਪਏ ਸੋਨੇ ਵਿੱਚ, ਬੱਚਾ ਪਤੰਗੂ ਡਾਏ ਗੱਲਾਂ ਸਾਥੀਆਂ ਨਾਲ ਕਰਦਾ ਪਰ ਧਿਆਨ ਡੋਰ ਵਿੱਚ, ਇੱਕ ਧਿਆਨ ਹੀ। ਤੂੰ ਪੁੱਛ ਮੈਂ ਧਿਆਨ ਕੀ ਏ? ਸਾਹਿਬ ਸੱਚੇ ਪਿਤਾ ਕਹਿੰਦੇ ਨੇ ਜਿਹੜੇ ਪੰਚ ਬਣ ਗਏ ਨਾ ਉਹ ਫਿਰ ਧਿਆਨ ਵੀ ਜੁੜ ਗਏ। ਹੁਣ ਧਿਆਨ ਵਿੱਚ ਤਾਕਤ ਕਿੰਨੀ? ਜਿਹਦੇ ਕੋਲ ਧਿਆਨ ਦੀ ਜੁਗਤੀ ਆ ਗਈ ਨਾ ਸ਼ਬਦ ਵਿੱਚ ਧਿਆਨ ਟਿਕਾਣ ਦੀ, ਉਹਦੇ ਅੰਦਰ ਦੇ ਵਿਕਾਰ ਖਤਮ। ਮੈਂ ਕਈ ਵਾਰੀ ਅਰਜ਼ ਕਰਨਾ, ਧੁੱਪ ਦੀਆਂ ਕਿਰਨਾਂ ਪੈਂਦੀਆਂ ਨੇ ਸੂਰਜ ਦੀਆਂ, ਸਾਡੇ ਕੱਪੜਿਆਂ ਨੂੰ ਕਦੀ ਅੱਗ ਨਹੀਂ ਲੱਗਦੀ, ਪਰ ਜਦੋਂ ਆਪਾਂ ਲੈਂਸ ਰਾਹੀਂ ਇਹ ਕਿਰਨਾਂ ਕਿਤੇ ਸਾਡੇ ਕੱਪੜੇ ਤੇ ਪੈਣ, ਜਿੱਥੇ ਪੈਣਗੇ ਉੱਥੇ ਫੂਕ ਦੇਣਗੀਆਂ, ਕਿਉਂਕਿ ਇਕਾਗਰਤਾ ਆ ਗਈ, ਧਿਆਨ ਟਿਕ ਗਿਆ। ਸਾਹਿਬ ਸੱਚੇ ਪਿਤਾ ਦੇ ਜੀਵਨ ਵਿੱਚ ਇੱਕ ਧਿਆਨ ਦੀ ਬੜੀ ਪਿਆਰੀ ਘਟਨਾ, ਮੈਂ ਉਹ ਕਹਿ ਕੇ ਸਮਾਪਤੀ ਕਰਾਂਗਾ। ਹਜ਼ੂਰ ਨੇ ਧਿਆਨ ਵਰਤਿਆ ਕਰਾਮਾਤ ਲਈ ਨਹੀਂ, ਦੁਨੀਆਂ ਦੇ ਭਲੇ ਲਈ। ਸੁਲਤਾਨਪੁਰ ਧਿਆਨ ਲਾ ਕੇ ਦੇਖਦੇ ਨੇ ਦੁਨੀਆਂ ਸੜਦੀ ਏ, ਤੇ ਜਦੋਂ ਆਏ ਨੇ ਸਿਆਲਕੋਟ ਦੀ ਧਰਤੀ ਤੇ ਤੇ ਸਹਿਬ ਸੱਚੇ ਪਿਤਾ ਦੇ ਚਰਨਾਂ ਵਿੱਚ ਲੋਕ ਧਾਈ ਕਰਕੇ ਦੌੜੇ। ਕਹਿਣ ਲੱਗੇ, ਬਾਬਾ ਨਾਨਕਾ ਤੂੰ ਪਹੁੰਚਿਆ, ਫਕੀਰ ਏ, ਤੇਰੀ ਮਹਿਮਾ ਸੁਣੀਏ, ਤੂੰ ਕਿਰਪਾ ਕਰਕੇ ਸਾਨੂੰ ਬਚਾਲਿਆ, ਨਹੀਂ ਤੇ ਸਿਆਲਕੋਟ ਗਰਕ ਹੋ ਗਏ। ਬਹੁਤ ਵਿਰਲਿਆਂ ਨੂੰ ਪਤਾ ਸਾਖੀ, ਅਸੀਂ ਬੜੀ ਵਾਰੀ ਸੁਣੀਏ। ਕਹਿਣ ਲੱਗੇ, ਸਿਆਲਕੋਟ ਗਰਕ ਹੋ ਗਿਆ। ਸਾਹਿਬ ਨੇ ਪੁੱਛਿਆ ਕਿਉਂ? ਕਹਿਣ ਲੱਗੇ, ਇੱਥੇ ਇੱਕ ਪੀਰ ਏ ਹਮਜ਼ਾ ਗੋਸ਼। ਕਹਿਣ ਲੱਗੇ, ਉਹਨੇ ਇੱਕ ਪਰਨ ਕੀਤਾ, ਉਹ ਆਪਣੀ ਗੁਫਾ ਵਿੱਚ ਬੈਠਾ, ਭੋਰੇ ਵਿੱਚ ਬੈਠਾ, ਉੱਤੇ ਉਹਦੇ ਗੁੰਬਦ ਉਹ ਚਲੀਆ ਕੱਟਦਾ ਪਿਆ, ਕੱਲ ਨੂੰ ਚਲੀਆ ਪੂਰਾ ਹੋਣਾ। ਉਹਨੇ ਧਿਆਨ ਟਿਕਾ ਕੇ ਪੂਰੇ ਸਿਆਲਕੋਟ ਨੂੰ ਗਰਕ ਕਰ ਦੇ। ਜੇ ਕਦੀ ਇਤਿਹਾਸ ਦੇ ਪੰਨੇ ਤਵੱਜੋ ਨਾਲ ਪੜੀਏ ਤੇ ਸਾਨੂੰ ਇਹ ਘਟਨਾ ਮਿਲੇਗੀ। ਕਹਿਣ ਲੱਗੇ, ਉਹਨੇ ਕੱਲ ਨੂੰ ਸਾਰਾ ਸਿਆਲਕੋਟ ਬਰਬਾਦ ਕਰ ਦੇਣਾ। ਪੁੱਛਿਆ ਕਾਰਨ? ਕਹਿਣ ਲੱਗੇ, ਮਹਾਰਾਜ ਇਸ ਪੀਰ ਕੋਲ ਕਿਸੇ ਹਿੰਦੂ ਖੱਤਰੀ ਵੀਰ ਨੇ ਮੰਨਤ ਮੰਨੀ ਸੀ, ਜੇ ਮੇਰੇ ਘਰ ਸੰਤਾਨ ਹੋਈ ਤੈਨੂੰ ਇੱਕ ਪੁੱਤਰ ਦਿਆਂਗਾ। ਉਹਦੇ ਘਰ ਤਿੰਨ ਪੁੱਤਰ ਹੋਏ, ਅੱਜ ਉਹ ਦੇਣ ਗਿਆ ਵੀ ਪੁੱਤਰ ਦੇ ਬਦਲੇ ਤੋਲ ਕੇ ਕੀਮਤ ਪਾ ਕੇ ਰੁਪਈਏ ਲੈ ਲੈ। ਪਰ ਪੀਰ ਨੇ ਕਿਹਾ, ਨਹੀਂ, ਹਮਜ਼ਾ ਗੋਸ਼ ਕਹਿੰਦਾ ਮੈਨੂੰ ਤੇਰਾ ਬੱਚਾ ਚਾਹੀਦਾ। ਦੋਨੋਂ ਧਿਰਾਂ ਜਿੱਦ ਤੇ ਅੜ ਗਈਆਂ। ਕਹਿਣ ਲੱਗੇ, ਉਹ ਚਲੀਏ ਵਿੱਚ ਬੈਠ ਗਿਆ, ਉਹਨੇ 40 ਦਿਨ ਧਿਆਨ ਟਿਕਾਣਾ, ਆਪਣੇ ਧਿਆਨ ਦੇ ਨਾਲ ਉਹਨੇ ਸਿਆਲਕੋਟ ਨੂੰ ਗਰ ਕਰ ਦੇਣਾ। ਤੇ ਸਾਹਿਬ ਕਬਰਾਂ ਵਿੱਚ ਬੈਠੇ ਤੇ ਭਾਈ ਵੀਰ ਸਿੰਘ, ਪ੍ਰੋਫੈਸਰ ਕਰਤਾਰ ਸਿੰਘ MA ਤੇ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸੱਜਣ ਨੇ, ਉਹ ਜਿਨ੍ਹਾਂ ਨੇ ਧਿਆਨ ਦਾ ਖਾਸ ਕਰਕੇ ਜ਼ਿਕਰ ਕੀਤਾ। ਸਾਹਿਬ ਉਸ ਕਬਰਸਥਾਨ ਤੇ ਬੈਠੇ ਜਿੱਥੇ ਗੁੰਬਦ ਦਿਸਦਾ ਪਿਆ ਸੀ, ਜਿੱਥੇ ਉਹ ਪੀਰ ਬੈਠਾ। ਹਜ਼ੂਰ ਨੇ ਭੇਜਿਆ, ਕਹਿਣ ਲੱਗੇ, ਉਹਦੇ ਮੁਰੀਦਾਂ ਨੂੰ ਕਹਿ ਦਿਓ ਪੀਰ ਬਣ ਕੇ ਪਾਪ ਨਹੀਂ ਕਰੀਦੇ। ਕਹਿਣ ਲੱਗੇ, ਉਹਨੂੰ ਕਹਿ ਦਿਓ ਕਿ ਚਲੀਆ ਛੱਡ ਦੇ। ਕੱਲ ਨੂੰ ਕਹਿਣ ਲੱਗੇ, ਉਹਨੇ ਚਲੀਏ ਚੋਂ ਬਾਹਰ ਨਿਕਲਣਾ, ਸ਼ਾਮ ਨੂੰ ਸਿਆਲਕੋਟ ਗਰਕ ਲੋਕ ਰੋਣ। ਹਜ਼ੂਰ ਨੇ ਕਿਹਾ, ਉਹਨੂੰ ਕਹਿ ਦਿਓ ਕੱਲ ਦੁਪਹਿਰ ਤੱਕ ਤੇਰੇ ਗੁੰਬਦ ਨੂੰ ਤੋੜ ਦਿੱਤਾ ਜਾਏਗਾ, ਜੇ ਤੂੰ ਆਪਣੇ ਚਲੀਏ ਤੂੰ ਉੱਠਿਆ ਨਾ, ਤੇਰਾ ਚਲੀਆ ਕੱਲ ਨੂੰ ਭੰਡ ਹੋਣਾ। ਜਦੋਂ ਪੀਰ ਦੇ ਜਾ ਕੇ ਮੁਰੀਦਾਂ ਨੂੰ ਕਿਹਾ, ਉਹਨਾਂ ਕਿਹਾ ਜਿਹੜਾ ਸਾਹਮਣੇ ਆਏਗਾ ਪੀਰ ਦੀ ਨਜ਼ਰ ਉਹਨੂੰ ਰਾਹ ਕਰ ਦੇਗੀ, ਧਿਆਨੀ ਕੋਲ ਇੰਨੀ ਤਾਕਤ ਹੁੰਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਹਿਣ ਲੱਗੇ, ਖਤਮ ਕਰ ਦੇਗੀ। ਤੇ ਗੁਰੂ ਨਾਨਕ ਸਾਹਿਬ ਪਰਤ ਕੇ ਗਏ, ਉਹਨਾਂ ਕੋਲ ਸਿੱਖ। ਕਹਿਣ ਲੱਗੇ, ਮਹਾਰਾਜ ਉਹ ਨਹੀਂ ਮੰਨਦਾ। ਸਾਹਿਬ ਨੇ ਫਿਰ ਕਿਹਾ, ਕਹਿਣ ਲੱਗੇ, ਮੈਂ ਕਦੀ ਕਰਾਮਾਤ ਨਹੀਂ ਦਿਖਾਈ ਆਪਣੀ ਹਉਮੈ ਲਈ। ਕਹਿੰਦੇ ਨੇ, ਮੈਂ ਆਇਆ ਨਾ ਮੈਂ ਜਲ ਦੀ ਦੁਨੀਆਂ ਨੂੰ ਦੇਖ ਸਕਣਾ, ਮੈਂ ਰੋਂਦੇ ਅੱਥਰੂ ਵੇਖ ਕੇ ਰੱਬ ਨੂੰ ਵੀ ਇੱਕ ਗੱਲ ਕਹਿ ਦੀ ਸੀ, ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਕਹਿਣ ਲੱਗੇ, ਮੇਰਾ ਕੋਈ ਸੰਬੰਧ ਪੀਰ ਨਾਲ ਹੇਠੀ ਕਰਨ ਦਾ ਨਹੀਂ, ਤੇ ਜੇ ਰੱਬ ਦੀ ਬਣਾਈ ਖਲਕਤ ਨੂੰ ਗਰਕ ਕਰਨਾ ਚਾਹੁੰਦਾ ਹੈ। ਕਹਿਣ ਲੱਗੇ, ਕੱਲ ਦੁਪਹਿਰ ਤੱਕ ਇਹਦਾ ਗੁੰਬਦ ਜਿਹੜਾ ਉਪਾੜ ਦਿਆਂਗਾ। ਦੇਖੋ ਹੁਣ ਇੱਧਰ ਸਤਿਗੁਰੂ ਧਿਆਨ ਵਿੱਚ ਟਿਕੇ ਨੇ, ਪਰਉਪਕਾਰ ਦੀ ਬਿਰਤੀ ਇਹ ਕਰਾਮਾਤ ਨਹੀਂ ਪਰਉਪਕਾਰ ਏ। ਉਧਰ ਪੀਰ ਕਹਿੰਦਾ ਮੈਂ ਧਿਆਨ ਵਿੱਚ ਗਰਕ ਕਰ ਦੇਣਾ, ਤੇ ਸਿੱਖ ਵਿਦਵਾਨ ਕਹਿੰਦੇ ਨੇ ਜਦੋਂ ਸ਼ਿਖਰ ਦੁਪਹਿਰ ਹੋਈਏ ਲੋਕ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜ ਗਏ, ਕੋਈ ਸਿਰ ਦਾ ਸਾਈ ਆ ਗਿਆ ਜਿਹੜਾ ਰੋਂਦਿਆਂ ਦੇ ਅੱਥਰੂ ਪੂੰਝਦਾ, ਮੈਂ ਸਿਆਲਕੋਟ ਨੂੰ ਗਰਕ ਨਹੀਂ ਹੋਣ ਦਿਆਂਗਾ। ਵਾਹ ਸਤਿਗੁਰੂ, ਤੇਰੇ ਵਰਗਾ ਪਰਉਪਕਾਰੀ ਕੌਣ? ਆਮ ਦੁਨੀਆਂ ਵਿੱਚ ਤਾਂ ਪੀਰ ਫਕੀਰ ਕਹਿੰਦੇ ਨੇ, ਜਿਹੜਾ ਸਾਡਾ ਕੇਵਲ ਉਹਦੀ ਸੰਭਾਲ ਕਰਾਂਗੇ। ਪਰ ਦਾਤਿਆ, ਤੂੰ ਤਾਂ ਸਾਰੀ ਦੁਨੀਆਂ ਨੂੰ ਦੇਖ ਕੇ ਕਹਿੰਦਾ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤਾ ਲਿਓ ਉਭਾਰ। ਜਦੋਂ ਇਹ ਪੀਰ ਹਮਜ਼ਾ ਗੋਸ਼ ਅੰਦਰ ਬੈਠਾ, ਸ਼ਿਖਰ ਦੁਪਹਿਰਾ ਹੋਇਆ, ਕਹਿੰਦੇ ਨੇ ਇੱਕੋ ਦਮ ਸਾਹਿਬ ਦੇ ਨੇਤਰ ਬੰਦ ਨੇ, ਚਿਹਰੇ ਤੇ ਨੂਰ ਏ, ਪਤਾ ਨੀ ਇੱਕੋ ਦਮ ਚਿਹਰੇ ਤੇ ਨੂਰ ਨੇ ਝਲਕਾਰਾ ਮਾਰਿਆ ਤੇ ਪੀਰ ਦਾ ਗੁੰਬਦ ਉੱਤੋਂ ਪਾਟ ਗਿਆ। ਕਈ ਸੱਜਣਾਂ ਨੇ ਸ਼ਾਇਦ ਉਹ ਦੇਖਿਆ ਵੀ ਹੋਵੇ। ਪ੍ਰੋਫੈਸਰ ਕਰਤਾਰ ਸਿੰਘ MA ਲਿਖਦੇ ਨੇ, ਤੱਕਿਆ ਜਿਵੇਂ ਖਰਬੂਜਾ ਪਾੜਦਾ, ਇਸ ਤਰ੍ਹਾਂ ਗੁੰਬਦ ਪਾਟਿਆ, ਸੂਰਜ ਦੀਆਂ ਕਿਰਨਾਂ ਪੀਰ ਤੇ ਪਈਆਂ। ਅੰਦਰ ਉੱਠ ਕੇ ਕਹਿੰਦਾ, ਕੌਣ ਬਲੀ ਜਿਨ੍ਹੇ ਮੇਰੇ ਗੁੰਬਦ ਨੂੰ ਪਾੜ ਦਿੱਤਾ? ਤੇ ਕਹਿਣ ਲੱਗੇ, ਬਾਹਰ ਬੈਠਾ ਫਕੀਰ। ਜਦੋਂ ਕੋਲ ਗਿਆ ਤੇ ਸਾਹਿਬ ਨੂੰ ਕਹਿੰਦਾ, ਇਹ ਲੋਕ ਕੁਕਰਮੀ ਨੇ, ਬੇਈਮਾਨ ਨੇ, ਪੁੱਤਰ ਦੇ ਕੇ ਇਹ ਕਹਿ ਕੇ ਪਰਤ ਕੇ ਪੁੱਤਰ ਦਿੰਦੇ ਨਹੀਂ। ਸਾਹਿਬ ਕਹਿਣ ਲੱਗੇ, ਪੀਰ ਜੀ, ਕਮਾਈ ਰੱਬ ਨੇ ਇਸ ਕਰਕੇ ਦਾਤ ਦਿੱਤੀ ਸੀ ਲੋਕਾਂ ਦਾ ਭਲਾ ਕਰੀ, ਇਸ ਕਰਕੇ ਨੀ ਧਿਆਨ ਲਾ ਲਾ ਕੇ ਲੋਕਾਂ ਨੂੰ ਗਰਕ ਕਰ ਦੇ। ਜੇ ਤੈਨੂੰ ਪੁੱਤਰ ਦੀ ਭੁੱਖੇ ਤੇਰੇ ਮਰੀਦ ਬੜੇ ਨੇ, ਜੇ ਤੈਨੂੰ ਪੁੱਤਰ ਚਾਹੀਦਾ ਤੇ ਗ੍ਰਿਸ਼ਤੀ ਬਣ ਜਾ, ਤੇ ਗ੍ਰਿਸ਼ਤ ਵਿੱਚ ਰਹਿ ਕੇ ਪੀਰੀ ਕਮਾ, ਤੂੰ ਗ੍ਰਿਸ਼ਤ ਨੂੰ ਮਾੜਾ ਕਿਉਂ ਕਹਿੰਦਾ ਪਿੰਡ? ਕਹਿਣ ਲੱਗਾ, ਪਿੰਡ ਸਾਰਾ ਬੇਈਮਾਨਾਂ ਦਾ। ਇਸੇ ਸਾਹਿਬ ਨੇ ਕਿਹਾ ਸੀ, ਜਾ ਸਜਣਾ, ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਲੈ ਕੇ ਆਈ। ਇੱਥੇ ਤੁਰਿਆ ਸੀ ਭਾਈ ਮਰਦਾਨਾ ਤੇ ਮੂਲੇ ਨੇ ਲਿਖ ਕੇ ਦਿੱਤਾ ਸੀ, ਮਰਨਾ ਸੱਚ ਜਿਉਣਾ ਝੂਠ। ਸਾਹਿਬ ਨੇ ਕਿਹਾ, ਜਾਓ ਪੀਰ ਹਮਜ਼ਾ ਗੋਸ਼, ਇਸ ਸਿਆਲਕੋਟ ਵਿੱਚ ਤਾਂ ਉਹ ਵੀ ਰਹਿੰਦੇ ਨੇ ਜਿਹੜੇ ਅੰਦਰ ਨੂੰ ਜਾਣਨ ਵਾਲੇ ਮਰਨ ਨੂੰ ਸੱਚ ਤੇ ਜਿਉਣ ਨੂੰ ਝੂਠ ਕਹਿੰਦੇ। ਸਾਹਿਬ ਦੇ ਚਰਨਾਂ ਵਿੱਚ ਜੁੜਿਆ अंदर नूं टिका मिलिया। मेरे कहण तों मुराद जदों आपां ध्यान विच पहला शब्द की कमाई करिए, जपजी साहब की बाणी कदी ध्यान नाल पढ़िए, खां उद्यम नहीं करदे, उद्यम करांगे दाता खैर जरूर पाएगा। पहला जपिए फिर ध्यान विच टेक के आपां देखिए, कदी तको खां अंदर झाती मार के अंदर की फिल्म चलदी मन विच। असीं कहिंदे जदों पाठ करने जी अंदर पता नहीं की कुछ हुंदा है, ध्यान ही होर भजदा, इह तां ध्यान है जिन्हों ते आपां तोड़ के गुरमत वाल आना है। यही गल कही सू बुले नू, ओदे गुरु अनायत शाह ने, उन्हें कहा सी बुलिया रब दा की पाणा इधरों पटना ते इधर लाना, जिहड़ा ध्यान भजदा उहनू अंदर चुका दे। मेरा साहिब कहिंदा जिन्हां पंजां ने मन लिया पंच परवान कबूल हो गए, पंच प्रधान वह मुखी बन गए, पंचे पावे दर गए मान, वह पंजे वाहगुरु की दरगाह विच प्रवान होए, पंचे सोहे दर राजान, पंजे जेड़े ने वह राजियां दे दरबार भी शोभा पांदे ने। पर किने पंचा का गुर एक ध्यान, वो एक दे ध्यान भी जुड़ जांदे ने। दाता मेहर करी सानू ध्यान दी सूझ बख्श दे, असी भी तेरे शब्द विच ध्यान जोड़ सकीए। वाहेगुरु जी का खालसा, वाहेगुरु जी की फतेह।